हरि राय हर कृष्ण गुरु तेग बहादुर चंद दसवें गोविंद सिंह गुरु नमो चरण अरविंद श्री गुरु शब्द कमाए जन जीते पंच विकार तिन संतन को वंदना सिर चरणन परतार चक्र चिहन अर वर्ण जात अर पात निहिन जह रूप रंग अर रेख पेख को कह न सकत कह चल मूर्ति अनुभव प्रकाश अमितो जह कोट इंद्र इंद्राण साहे साहान गिण जय तिर पवन महीब सुर नर असुर नेत नेत बन तिरन कहत वह सर्वनाम कस कवन कर्म नाम वर्णत सुमत अस्किरपान खंडो खड़ग तवर तर्क अर तीर सैब सरोही सहथी जय हमारे पीर काल तुही काली तुही तवर तरवार नाम तिहारो जुज पै सिंध पव पार नम शिकार श्री खड़ग को करो सुहित चितलाय पूर्ण करो ग्रंथे हे तुम करो सहाय मुकुचरै शास्त्र खट पिंग गिरन चढ़ जाय अंध लखै बदरो सुने जो काल कृपा कराय कहां बुद्ध प्रगट तुष्य हमारी बन सके महिमा जो तिहारी हम न सकत कर शिवत तुम्हारी आप ले हो तुम कथा सुधारी हम न सकत कर शिवत तुम्हारी आप ले हो तुम कथा सुधारी
वाहे गुरु साहेब जियो नमस्ते अस्त देव नमस्तं अपेव नमस्तं अजन्मे नमस्तं सोबानमे नमो सर्व गौने नमो सर्व पौने नमो सर्व रंगे नमो सर्व पंगे नमस्ते अस्त देव
वाहिगुरु जी का खालसा वाहिगुरु जी की फतेह। परम सत्कार योग गुरु खालसा खालसंगत जी ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਮਹਾਨ ਸੁੰਦਰ ਜੀਵਨ ਸਜ ਰਿਹਾ। ਪ੍ਰਕਾਸ਼ ਸੇਵਾ ਤੋਂ ਉਪਰੰਤ ਗੁਰਬਾਣੀ ਦਾ ਪਾਠ ਗ੍ਰੰਥੀ ਸਾਹਿਬਾਨ ਦੀ ਸੋਹਣੀ ਸੁੰਦਰ ਰਚਨਾ ਰਾਹੀਂ ਹੋਇਆ ਹੈ। ਉਪਰੰਤ ਕੁਝ ਕੁ ਸਮਾਂ ਰਾਗੀ ਸਿੰਘਾਂ ਦੀ ਰਚਨਾ ਰਾਹੀਂ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਹੈ। ਜਿੰਨੇ ਕਮਾਈ ਭਾਈ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਸੰਗਤ ਰੂਪ ਜੁੜ ਕੇ ਹਾਜ਼ਰੀਆਂ ਭਰਦੇ ਹੋਏ ਕੀਰਤਨ ਸਰਵਣ ਕਰ ਰਹੇ ਸੀ, ਜਿੰਨਾ ਕੁ ਸਮਾਂ ਸੁਣਿਆ ਹੈ ਉਨਾ ਕੁ ਸਮਾਂ ਸਫਲ ਬਣਾਇਆ ਹੈ, ਲਾਭ ਲਿਆ ਹੈ। ਕੀਰਤਨ ਤੋਂ ਬਾਅਦ ਆਪਾਂ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹਨਾਂ ਦੀ ਮੁਖਾਰਬਿੰਦ ਦੀ ਉਚਾਰਨ ਕੀਤੀ ਹੋਈ ਜੋ ਪਾਵਨ ਪਵਿੱਤਰ ਬਾਣੀ ਹੈ ਉਹਦੀ ਵਿਚਾਰ ਲੜੀਵਾਰ ਰੂਪ ਵਿੱਚ ਪ੍ਰਾਰੰਭ ਕੀਤੀ ਹੋਈ ਹੈ। ਕੱਲ ਦੇ ਦੀਵਾਨ ਵਿੱਚ ਆਪਾਂ 20 ਪੌੜੀਆਂ ਵਿਚਾਰ ਰੂਪ ਵਿੱਚ ਪੂਰੀਆਂ ਕਰ ਲਈਆਂ ਸਨ। ਅਜੇ ਅਗਲੀ ਵਿਚਾਰ ਪ੍ਰਾਰੰਭ ਕਰ ਰਹੇ ਹਾਂ। ਅੱਜ ਭਗਤ ਨਾਮਦੇਵ ਜੀ ਦਾ ਵੀ ਉਹ ਅਵਤਾਰ ਦਿਹਾੜਾ ਹੈ, ਕਿਉਂਕਿ ਆਪ ਜੀ ਦਾ ਜਿਹੜਾ ਜਨਮ ਹੈ ਉਹ ਅੱਜ ਦੇ ਦਿਨ ਚਾਨਣੇ ਪੱਖ ਦੀ ਇਕਾਦਸ਼ੀ ਚਿੱਤ ਨੂੰ ਹੋਇਆ ਸੀ, ਕੱਲ ਦਸਵੀਂ ਸੀ। ਗੁਰੂ ਨਾਨਕ ਸਾਹਿਬ ਜੀ ਦਾ ਇਹ 31 ਮਹੀਨੇ ਵਿੱਚ ਹੀ ਜਿਹੜਾ ਪਾਵਨ ਪਵਿੱਤਰ ਅਵਤਾਰ ਹੈ ਉਹ ਪੂਰਨਮਾਸੀ ਵਾਲੇ ਦਿਨ ਹੋਇਆ ਸੀ। ਸੋ ਗੁਰੂ ਘਰ ਦੇ ਵਿੱਚ ਆ ਕੇ ਗੁਰੂ ਮਹਾਰਾਜ ਦੇ ਉਪਦੇਸ਼ ਲੈ ਕੇ ਭਗਤ ਨਾਮਦੇਵ ਜੀ ਪੂਰਨ ਪਦ ਤੇ ਪਹੁੰਚੇ। ਵਾਹਿਗੁਰੂ ਜੀ ਅਭੇਸਤਾ ਨੂੰ ਇਹ ਪ੍ਰਾਪਤ ਹੋਏ। ਇਸ ਤਰ੍ਹਾਂ ਆਪ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁਖਾਰਬਿੰਦ ਉਚਾਰਨ ਕੀਤੀ ਹੋਈ ਬਾਣੀ ਹੈ, ਜਿਸ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਸੋਹਣਾ ਸਰੂਪ ਲਿਖਾਉਣ ਸਮੇਂ ਰਾਗਾਂ ਵਿੱਚ ਜਿੱਥੇ ਯੋਗਤਾ ਬਣਦੀ ਸੀ ਉੱਥੇ ਲਿਖਾਈ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਹਨਾਂ ਦੇ ਸੰਬੰਧ ਵਿੱਚ ਜੋ ਇਹਨਾਂ ਨੇ ਭਗਤੀ ਕੀਤੀ, ਭਗਤੀ ਨੂੰ ਵੇਖ ਕੇ ਪਰਮੇਸ਼ਰ ਨੇ ਇਹਨਾਂ ਦੇ ਆਪ ਆ ਕੇ ਕਾਰਜ ਕੀਤੇ। ਇਸ ਤਰ੍ਹਾਂ ਉਹ ਇੱਕ ਪੌੜੀ ਦੇ ਵਿੱਚ ਸਰਲ ਰੂਪ ਦੇ ਵਿੱਚ ਹੀ ਬਿਆਨ ਕੀਤਾ ਹੈ। ਉਹ ਗੁਰਬਾਣੀ ਵਿੱਚ ਵੀ ਆਪ ਜੀ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਇਹਨਾਂ ਦਾ ਜਸ ਕਰਦਿਆਂ ਹੋਇਆਂ ਕੋਈ ਲਫ਼ਜ਼ ਕਹੇ ਆ, ਗੋਬਿੰਦ 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 ਸੰਗ ਨਾਮ ਦਿਓ ਮਲੀਣਾ, ਹਾੜ ਦਾਮ ਕੋਸ਼ੀ ਪਰੋ ਹੋਇਓ ਲਾਕੀਣਾ। ਜੋ ਸਭ ਦੀਆਂ ਇੰਦਰੀਆਂ ਦਾ ਪ੍ਰਕਾਸ਼ਕ ਹੈ ਉਹ ਚੇਤਨ ਸੱਤਾ ਦੇ ਕੇ ਫਿਰ ਉਹਨਾਂ ਦੀ ਕਿਰਿਆ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਹੈ। ਇਸ ਤਰ੍ਹਾਂ ਧਰਤੀ ਉੱਪਰ ਜਿੰਨੇ ਜੀਵ ਜੰਤ ਰਹਿੰਦੇ ਹੈ ਉਹਨਾਂ ਦੀ ਵੀ ਦਿਲਾਂ ਦੀਆਂ ਜੋ ਜਾਣਦਾ ਪਰਮੇਸ਼ਰ, ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਹਲੀ, ਉਸਦੇ ਨਾਲ ਗੋਬਿੰਦ ਪਰਮੇਸ਼ਰ ਦੇ ਨਾਲ ਨਾਮਦੇਵ ਦਾ ਮਲਲੀਨ ਹੋ ਗਿਆ। ਹਰ ਦਾਮ ਕੋਸ਼ੀ ਪਰੋ ਹੋਇਓ ਲਾਖੀਨ, ਵੱਡੀ ਕਦੋਂੜੀ ਦਾ ਭਾਵ ਜਿਹੜਾ ਤੁਸ਼ ਜਿਹਾ ਜੀਵ ਸੀ ਤੇ ਉਹ ਲੱਖਾਂ ਦਾ ਹੋ ਗਿਆ, ਬ੍ਰਹਮ ਸਰੂਪ ਬਣ ਗਿਆ, ਪਰਮੇਸ਼ਰ ਵਰਗਾ ਹੀ ਹੋ ਗਿਆ, ਮਹਾਨ ਜਿਵੇਂ ਪਰਮੇਸ਼ਰ ਲੱਖਾਂ ਕਰੋੜਾਂ ਦਾ ਹੈ ਮਹਾਨ। ਇਸ ਤਰ੍ਹਾਂ ਇਹਨਾਂ ਨੂੰ ਜਿਹੜੀ ਲਗਨ ਹੈ ਉਹ ਆਪਣੇ ਨਾਨੇ ਰਾਹੀਂ ਲੱਗੀ ਸੀ, ਇੱਕ ਵਾਰੀ ਕਿਤੇ ਬਾਹਰ ਚਲਿਆ ਗਿਆ, ਜਾਂਦਾ ਹੋਇਆ ਇਹ ਨਾਮਦੇਵ ਨੂੰ ਕਹਿ ਗਿਆ ਵੀ ਤੂੰ ਮੇਰੇ ਵਾਂਗ ਠਾਕੁਰ ਦੀ ਸੇਵਾ ਕਰਨੀ ਹੈ, ਇਹਨਾਂ ਦਾ ਇਸ਼ਨਾਨ ਵਗੈਰਾ ਕਰਾਉਣਾ ਹੈ, ਇਹਨਾਂ ਨੂੰ ਦੁੱਧ ਛਕਾਉਣਾ ਹੈ, ਆਹ ਸੋਨੇ ਦੀ ਕਟੋਰੀ ਇਹਦੇ ਵਿੱਚ ਪਾ ਕੇ ਭਗਵਾਨ ਜੀ ਦੇ ਅੱਗੇ ਰੱਖ ਦੇਣਾ ਹੈ, ਇਸ ਤਰ੍ਹਾਂ ਭੋਗ ਲਵਾ ਕੇ ਛਕਾ ਕੇ ਫਿਰ ਆਪ ਛਕ ਲੈਣਾ ਹੈ। ਵਿਹਦਾ ਤਾਂ ਇੱਕ ਛਕਣ ਛਕਾਉਣ ਦਾ ਢਕਵੰਜਾ ਸ਼ਨਾਨੇ ਦਾ, ਪਰ ਭਗਤ ਨਾਮਦੇਵ ਜੀ ਨੂੰ ਕੋਈ ਐਸਾ ਨਹੀਂ ਪਤਾ ਸੀ, ਬਾਲਕ ਅਵਸਥਾ ਵਿੱਚ ਹੀ ਸੀ, ਉਹਦੇ ਚਾਵਰ ਸ਼ਾਹ ਨਾਲ ਜਿਹੜੀ ਗਊ ਹੈ ਉਹ ਚੋਈ ਹੈ, ਇਹ ਸੋਨੇ ਦੀ ਕਟੋਰੀ ਦੁੱਧ ਦੇ ਨਾਲ ਲਵਾਲਾ ਭਰ ਲਈ ਹੈ, ਜਿਹੜੀ ਠਾਕੁਰਾਂ ਦੀ ਪੱਥਰ ਦੀ ਮੂਰਤੀ ਜੀ ਉਹਦੇ ਅੱਗੇ ਲਿਆ ਰੱਖੀ ਹੈ, ਤੇ ਲਾਗੇ ਪਾਓ ਬੇਨਤੀਆਂ ਕਰ, ਦੂਧ ਪੀਓ ਮੇਰੇ ਗੋਬਿੰਦ ਰਾਏ ਦੂਧ ਪੀਓ, ਫਿਰ ਮਨ ਪਤੀ ਆਏ ਨਾਹੀ ਤਾਂ ਕਰਕੂ ਬਾਪ ਰਸਾਏ, ਕਿਉਂਕਿ ਹੈ ਤਾਂ ਭਾਵੇਂ ਨਾਨਾ ਸੀ ਪਰ ਪਿਓ ਚੜਾਈ ਕਰਨ ਕਰਕੇ ਫਿਰ ਨਾਨੇ ਨੂੰ ਪਿਤਾ ਸਮਝਦੇ ਸੀ, ਨਹੀਂ ਤਾਂ ਮਾਰਾ ਵੀ ਮੇਰਾ ਪਿਤਾ ਜਿਹੜਾ ਹੈ ਨਾਨਾ ਉਹ ਗੁੱਸੇ ਹੋ ਜਾਊਗਾ ਵੀ ਤੇਰੀ ਡਿਊਟੀ ਲਗਾਈ ਸੀ, ਇੱਕ ਦਿਨ ਵੀ ਦੁੱਧ ਨਹੀਂ ਛਕਾ ਸਕਿਆ ਠਾਕੁਰਾਂ ਨੂੰ ਭਗਵਾਨ ਜੀ ਨੂੰ, ਇਸ ਕਰਕੇ ਮਾਰਾ ਸੁਨ ਕਟੋਰੀ ਅੰਮ੍ਰਿਤ ਭਰੀ ਨਾ ਮੈਂ ਹਰਾ ਗਿਆ ਤੇਰੀ ਹਰੀ ਦੇ ਅੱਗੇ ਲਿਆ ਰੱਖੀ ਹੈ, ਤੇ ਬੇਨਤੀਆਂ ਕਰਨ ਲੱਗ ਪਏ। ਉਹ ਕੁਝ ਸਮੇਂ ਤੋਂ ਬਾਅਦ ਉੱਪਰੋਂ ਕੱਪੜਾ ਜਿਹਾ ਚੁੱਕ ਕੇ ਦੇਖ ਲੈਂਦੇ ਆ ਵੀ ਇਹ ਦੁੱਧ ਛਕ ਲਿਆ ਕਿ ਨਹੀਂ ਛਕਿਆ, ਫਿਰ ਮਰਨ ਮਰਨ ਤੇ ਤਿਆਰ ਹੋ ਗਏ, ਜੇ ਤੁਸੀਂ ਗੁੱਸੇ ਹੈ ਤੇ ਮੈਂ ਵੀ ਨਹੀਂ ਛਕਦਾ, ਮੈਂ ਤਾਂ ਮਰ ਜਾਊਂਗਾ। ਉਤਰੋਂ ਆਵਾਜ਼ ਜੀ ਆਈ ਕਹਿੰਦੇ ਵੀ ਪਤਾ ਤੇਰਾ ਨਾਨਾ ਆ ਜਿਹੜੀ ਪੱਥਰ ਦੀ ਮੂਰਤੀ ਇਹਨੂੰ ਮਾੜਾ ਜਿਹਾ ਦੋ ਚਾਰ ਲੌਕੇ ਜੇ ਲਾ ਕੇ ਆਪ ਹੀ ਪੂ ਲੈਂਦਾ ਸੀ, ਇਸ ਕਰਕੇ ਪੱਥਰ ਦੀ ਮੂਰਤੀ ਨਹੀਂ ਪੀਂਦੀ ਹੁੰਦੀ ਦੁੱਧ। ਕਹਿਣ ਲੱਗਿਆ ਮਹਾਰਾਜ ਇਹ ਨਹੀਂ ਪੀਂਦੀ, ਤੁਸੀਂ ਜਿਹੜੇ ਬੋਲਦੇ ਚੱਲਦੇ ਹੋ ਤੁਸੀਂ ਆ ਕੇ ਛਕ ਲਓ। ਕਹਿੰਦੇ ਹਾਂ ਮੈਂ ਛਕ ਲੈਂਦਾ ਤੇਰਾ ਪਿਆਰ ਭਾਵਨਾ ਦੇ ਕੇ, ਉਹ ਪ੍ਰਗਟ ਹੋ ਕੇ ਫਿਰ ਉਹ ਛਕਣ ਲੱਗ ਪਏ ਤੇ ਕਹਿਣ ਲੱਗੇ ਮਹਾਰਾਜ ਸੀਤ ਪ੍ਰਸ਼ਾਦ ਵੀ ਬਖਸ਼ੋ, ਮੇਰੀ ਭਾਵਨਾ ਦੇ ਕੇ ਬਖਸ਼ ਦਿੱਤਾ। ਜਦੋਂ ਉਹ ਦੁੱਧ ਥੋੜਾ ਜਿਹਾ ਛਕਿਆ ਮੁੱਖ ਵਿੱਚ ਪਾਇਆ ਅੰਦਰ ਲਗਾਇਆ, ਕਪਾਟ ਖੁੱਲ ਗਏ ਨਾਮਦੇਵ ਜੀ ਦੇ, ਦੀਦ ਪਿਆਏ ਭਗਤ ਕਰ ਗਿਆ ਨਾਮੇ ਹਰ ਕਾ ਦਰਸ਼ਨ ਪਿਆ। ਛੋਟੀ ਅਵਸਥਾ ਵਿੱਚ ਹੀ ਦੁੱਧ ਦੇ ਬਹਾਨੇ ਕਰਕੇ ਨਾਮਦੇਵ ਜੀ ਨੂੰ ਹਰੇ ਭਰੇ ਕਰਨ ਵਾਲੇ ਹਰੀ ਦਾ ਦਰਸ਼ਨ ਦਾਰ ਹੋ ਗਿਆ, ਤੇ ਜੇ ਸ਼ਨ ਵਿੱਚ ਰਾਮ ਜੀ ਰਹਿੰਦੇ ਸੀ ਉਹ ਸ਼ਨ ਜੀ ਇੱਕ ਵਾਰੀ ਕਿਤੇ ਜ਼ਿਆਦਾ ਪੁਰਾਣੀ ਜੀ ਹੋ ਗਈ। ਮਾਂ ਨੇ ਕਿਹਾ ਵੀ ਤੂੰ ਬਾਹਰੋਂ ਸਰਸੁਰ ਜਿਹਾ ਵੱਢ ਕੇ ਲਿਆ, ਆਪਾਂ ਸ਼ਨ ਬਣਾਈਏ। ਜਦੋਂ ਚਲੇ ਗਏ ਤੇ ਜਾ ਕੇ ਉਹ ਤਰਕੇ ਦਾਤੀ ਜੀ ਮਾਰੀ, ਹੁਣ ਤੇਲ ਪਈ ਹੋਈ ਸੀ ਤੇ ਤਬਕੇ ਜੇ ਡਿੱਗੇ ਤੇ ਆਪਣੀ ਕਿਹਾ ਕਿਤੇ ਦਾਤੀ ਚਲਾਈ ਸੀ ਉਹ ਅੱਧੀ ਉਂਗਲ ਤੇ ਬੱਜ ਗਈ, ਉਹ ਲਹੂ ਜਿਹਾ ਨਿਕਲਿਆ। ਉਧਰੋਂ ਤੇਲ ਜੀ ਡਿੱਗਦੀ ਦੇ ਕੇ ਕਹਿੰਦੇ ਇਹ ਵੀ ਰੋਂਦਾ ਹੈ, ਦੁੱਖ ਹੁੰਦਾ ਹੈ। ਆਪਦੀ ਉਂਗਲ ਜੀ ਮਾਰ ਕੇ ਦੇਖੀ ਕਹਿੰਦੇ ਆਹ ਵੀ ਮੈਨੂੰ ਵੀ ਤਕਲੀਫ ਹੁੰਦੀ ਹੈ, ਲਹੂ ਨਿਕਲਦਾ ਹੈ। ਉਸੇ ਛੱਡ ਕੇ ਬਸ ਭਗਤੀ ਵੀ ਜੁੜ ਗਏ ਤੇ ਉਧਰ ਮਾਂ ਡਿੱਕੇ ਵੀ ਆਇਆ ਨਹੀਂ ਹੈ, ਪੁੱਤ ਸਰ ਫਟ ਕੇ ਕਾਹੀ ਵੱਢ ਕੇ ਨਹੀਂ ਲਿਆਇਆ ਹੈ, ਛੰਨ ਬਣਾਉਣੀ ਹੈ। ਫਿਰ ਇਸ ਤਰ੍ਹਾਂ ਸਮਾਧੀ ਵੀ ਜੁੜਿਆ ਦੇਖ ਕੇ ਉਹ ਭਗਤ ਜਨਾਕਾ ਕਰੇ ਕਰਾਇਆ, ਜਿਵੇਂ ਉਹ ਚਾਹੁੰਦੇ ਉਵੇਂ ਕਰਾਇਆ ਕਰ ਲੈ, ਤੇ ਆਪ ਹੀ ਉਹ ਫਿਰ ਛੰਨ ਵਾਲੇ ਦਾ ਰੂਪ ਜਿਹਾ ਧਾਰਨ ਕਰਕੇ ਸਭ ਕੁਛ ਸਾਜੋ ਸਮਾਨ ਜਿਹਾ ਲੈ ਕੇ ਇਹ ਆ ਪੁੱਜਿਆ ਤੇ ਬਹੁਤ ਵਧੀਆ ਜਿਹੜੀ ਸ਼ਾਮ ਬਣ ਦਿੱਤੀ ਹੈ ਜਿੱਥੇ ਜਿੱਥੇ ਆਪ ਜੀ ਦੇ ਮੁਬਾਰਕ ਚੰਨ ਲੱਗੇ ਹੈ ਜਿਹੜੇ ਮੋਤੀ ਲਾਏ ਹੁੰਦੇ ਉਹ ਦਮਕਾਂ ਮਾਰ ਰਹੇ ਸੂਰਜ ਦੀਆਂ ਕਿਰਨਾਂ ਨਾਲ ਇਸ ਤਰ੍ਹਾਂ ਮਾਂ ਵੀ ਕੁਛ ਗੁਆਂਢਣ ਨੇ ਕਿੱਥੇ ਆ ਕੇ ਦੇਖਿਆ ਛੰਨ ਬੜੀ ਵਧੀਆ ਭੇਜੀ ਹੈ ਆ ਕੇ ਪੁੱਛਣ ਲੱਗੀ ਜਿਸ ਕਰਕੇ ਉਹਦਾ ਨਿਰਣਾ ਭਗਤ ਨਾਮਦੇਵ ਜੀ ਨੇ ਆਪ ਹੀ ਕੀਤਾ ਪਾਠ ਪੜੋ ਸੰਕੂਸ਼ਲੇ ਨਾਮਾ ਕਾ ਪਹਿਚਾਨ ਸ਼ਿਵਾਈ ਹੋ ਵੀ ਗੁਆਂਢਣ ਜਿਹੜੀ ਹੈ ਨਾ ਰਹਿਣ ਵਾਲੀ ਪਾਸ ਉਹ ਪੁੱਛਣ ਲੱਗੀ ਵੀ ਤੁਸੀਂ ਕੀ ਤੋਂ ਇਹ ਛੰਨ ਜੀ ਬਣਾਈ ਹੈ ਵੀ ਤੁਹਾਡੇ ਨਾਲੋਂ ਮੈਂ ਦੁੱਗਣੀ ਮਜ਼ਦੂਰੀ ਦੇ ਦੂੰਗਾ ਮੈਨੂੰ ਉਹ ਜਿਹੜਾ ਛੰਨ ਬੰਨਣ ਵਾਲਾ ਉਹਦਾ ਨਾਂ ਦੱਸ ਦਿਓ ਵੀ ਉਹ ਕਿੱਥੇ ਰਹਿੰਦਾ ਹੈ ਤੇ ਭਗਤ ਨਾਮਦੇਵ ਜੀ ਨੇ ਕਿਹਾ ਰੀ ਬਾਈ ਵੇਡੀ ਦੇ ਨਾ ਜਾਈ ਬਾਈ ਹੇ ਮਾਤਾ ਉਹ ਨਹੀਂ ਇਸ ਤਰ੍ਹਾਂ ਕਹਿੰਦੇ ਜਿਹੜਾ ਦਿੱਤਾ ਜਾ ਸਕਦਾ ਹੈ ਦੇਖ ਬੇਡੀ ਰਿਹਾ ਸਮਾਈ ਦੇਖ ਲਾ ਜਿਹੜਾ ਬੇਡੀ ਉਹ ਤਾਂ ਸਾਰੇ ਸਮਾਰਿਆ ਜਿਹਨੇ ਛੰਨ ਮਨੀ ਹਰ ਥਾਂ ਹੀ ਆ ਉਹ ਤਾਂ ਸੱਦਣਾ ਬੁਲਾਉਣਾ ਨਹੀਂ ਪੈਂਦਾ ਪ੍ਰੇਮ ਨਾਲ ਬੁਲਾਇਆ ਹੋਇਆ ਆ ਜਾਂਦਾ ਪ੍ਰਗਟ ਹੋ ਜਾਂਦਾ ਹੈ ਇਸ ਤਰ੍ਹਾਂ ਦੇ ਲਫ਼ਜ਼ ਆਪ ਜੀ ਨੇ ਕਹੇ ਫਿਰ ਸਲੇਮ ਸ਼ਾਹ ਦੀ ਗਊ ਜੀ ਮਰ ਗਈ ਸੀ ਅੱਕਾ ਜੀਆਂ ਨੇ ਹੋਰ ਜਿਹੜੇ ਕੋਈ ਉਹਦੇ ਨਾਲ ਈਰਖਾ ਕਰਦੇ ਬ੍ਰਾਹਮਣ ਸੀ ਉਹਨਾਂ ਨੇ ਸ਼ਿਕਾਇਤ ਜੀ ਕਰਤੀ ਵੀ ਨਾਮਦੇਵ ਆਪਣੇ ਆਪ ਨੂੰ ਬਹੁਤ ਵੱਡਾ ਭਗਤ ਕਹਾਉਂਦਾ ਹੈ ਤੇ ਹਿੰਦੂਆਂ ਤੇ ਵੀ ਮੁਸਲਮਾਨਾਂ ਦੇ ਮੱਤ ਤੇ ਉਹ ਕਿੰਤੂ ਪਰੰਤੂ ਕਰਦਾ ਉਹਨੂੰ ਕਹੋ ਵੀ ਜੇ ਤੂੰ ਵੱਡਾ ਭਗਤ ਹੈ ਤੇ ਅਗੂ ਜਵਾ ਫਿਰ ਉਹਨਾਂ ਦੇ ਚੁੱਕਿਆ ਚਿੱਕਾ ਇਹਨੂੰ ਫੜ ਕੇ ਮੰਗਾ ਲਿਆ ਬੇੜੀਆਂ ਪਾਤੀਆਂ ਤੇ ਰਾਜੇ ਨੇ ਸੱਤ ਘੜੀਆਂ ਦਾ ਟਾਈਮ ਦੇਤਾ ਸਮਾਂ ਦੇਤਾ ਵੀ ਇਹਨੇ ਵੀ ਜਿਉਂਦੀ ਕਰ ਦੇ ਨਹੀਂ ਫਿਰ ਮੁਸਲਮਾਨ ਬਣ ਜਾ ਨਹੀਂ ਤੀਜੀ ਗੱਲ ਹੈ ਮਰਨ ਨੂੰ ਤਿਆਰ ਹੋ ਜਾ ਆਪ ਜੀ ਫਿਰ ਪਰਮੇਸ਼ਰ ਦੀ ਸਿਰ ਸਲਾਘਾ ਵੀ ਜੁੜ ਗਏ ਸੁਲਤਾਨ ਪੁੱਛਿਆ ਸੰਵੇ ਨਾਮਾ ਦੇਖੋ ਰਾਮ ਤੁਮਾਰੇ ਕੰਮ ਨਾਮਾ ਸੁਲਤਾਨੇ ਬਾਲ ਦਾ ਦੇਖੋ ਤੇਰਾ ਹਰ ਬੀਸਲਾ ਵੀ ਤੇਰਾ ਰੱਬ ਦੇਖੂਗਾ ਜਿਵੇਂ ਤੂੰ ਤੜਕੇ ਉੱਠ ਕੇ ਜਪਦਾ ਹੈ ਇਸ ਤਰ੍ਹਾਂ ਵੀ ਕਹਿਣ ਲੱਗਾ ਇਹ ਗਊ ਜੀ ਵਾਦੇ ਨਹੀਂ ਤਾਂ ਸੱਤ ਘੜੀਆਂ ਦਾ ਸਮਾਂ ਹੈ ਉਦੋਂ ਬਾਅਦ ਤੈਨੂੰ ਖਤਮ ਕਰ ਦਿੱਤਾ ਜਾਓ ਇਹ ਉਧਰ ਜੁੜ ਗਏ ਜਦੋਂ ਸੱਤ ਘੜੀਆਂ ਬੀਤ ਗਈਆਂ ਫਿਰ ਖਿਆਲ ਲਿਆ ਕਰਨ ਲੱਗੇ ਸੱਤ ਘੜੀ ਜਾਂ ਬੀਤੀ ਸੁਣੀ ਆਇਓ ਤੇਰੇ ਭਵਨ ਤਣੀ ਬਾਲਕ ਨਹੀਂ ਆਇਆ ਹੈ ਉਧਰ ਮਾਂ ਕਹੇ ਤੂੰ ਖੜ ਦੇ ਸ਼ਹਿਰ ਆਰਾਮ ਦਾ ਖੁਦਾ ਖੁਦਾ ਲੈਣ ਲੱਗ ਜਾ ਸੁੰਦਰੀ ਕਰਾ ਕੇ ਕਲਮਾ ਜਾ ਪੜ ਕੇ ਮੁਸਲਮਾਨ ਬਣ ਜਾ ਤੂੰ ਇਸ ਤਰ੍ਹਾਂ ਖੁਰਾਮ ਤੇ ਖੁਦਾ ਵਿੱਚ ਕੋਈ ਫਰਕ ਹੈ ਕਹਿਣ ਲੱਗਾ ਠੀਕ ਹੈ ਫਰਕ ਤਾਂ ਹੈ ਨਹੀਂ ਹੈ ਉਹੀ ਖੁਦਾ ਉਹੀ ਰਾਮ ਹੈ ਪਰ ਇਹ ਜਿਹੜਾ ਧਿੰਗੋ ਜੋਰੀ ਨਾਲ ਕਹਾਉਂਦੇ ਹੈ ਨਾ ਜੇ ਤੂੰ ਖੁਦਾ ਕਥਾ ਕਹਾਂਗੇ ਫੇਰ ਛੱਡਾਂਗੇ ਇਉਂ ਨਹੀਂ ਮੈਂ ਕਹਿਣਾ ਹੈ ਫਿਰ ਮਾਂ ਕਹਿੰਦੀ ਮੈਂ ਬਾਗੀ ਹਾਂ ਤੂੰ ਮੇਰਾ ਪੁੱਤ ਹੀ ਨਹੀਂ ਭਗਤ ਨਾਮਦੇਵ ਜੀ ਕਹਿੰਦੇ ਵੀ ਜੇ ਤੂੰ ਮੈਨੂੰ ਰਾਮ ਰਾਮ ਕਹਿਣਾ ਛੁਡਾ ਕੇ ਇਹਨਾਂ ਦੇ ਧਮਕੀ ਹੇਠ ਇਹਨਾਂ ਤੋਂ ਡਰਦੀ ਹੋਈ ਮੈਨੂੰ ਤੂੰ ਡਰਾਉਣੀ ਤੇ ਇਸ ਤਰ੍ਹਾਂ ਆਪ ਡਰਦੀ ਹੋਈ ਸਭ ਕੁਛ ਛੱਡਦੀ ਹੈ ਫਿਰ ਕਹਿੰਦੇ ਨਾ ਤੂੰ ਹੋ ਤੇਰਾ ਨਾ ਹੋ ਤੇਰਾ ਪੂੰਗਰਾ ਨਾ ਤੂੰ ਮੇਰੀ ਮਾਂ ਏ ਵੀ ਮੈਂ ਤੇਰਾ ਪੁੱਤ ਹੀ ਨਹੀਂ ਹੈ ਤੂੰ ਮੇਰੀ ਮਾਂ ਹੀ ਨਹੀਂ ਹੈ ਇਹ ਤਾਂ ਮਾਂ ਪਿੰਡ ਪੜਾ ਤੋ ਹਰ ਗੁਣ ਗਾਏ ਅਸਰੀ ਢਹਿ ਟੇਰੀ ਹੋ ਜਾਏ ਨਾਮਦੇਵ ਤਾਂ ਹਰੀ ਦੇ ਗੁਣ ਗਾਊਗਾ ਮਾਂ ਨੂੰ ਕਹਿ ਕੇ ਜਦੋਂ ਪਰੇ ਕਰ ਦਿੱਤਾ ਸੀ ਉੱਧਰ ਉਹ ਪੈਰ ਦੀ ਟਲ ਜਿਹਾ ਖੜਕ ਗਿਆ ਖਿਆਲ ਜਾ ਕੀਤਾ ਉਹਨੇ ਹੀ ਉਹ ਤਿੰਨਾਂ ਮਾਲਕਾਂ ਦਾ ਪਾਖਣ ਕਰਨ ਆਵਾਜ਼ ਬਜਾਇਲਾ ਗਰੜ ਚਲੇ ਗਏ ਆਏ ਲਾ ਆਪਣੇ ਭਗਤ ਪਰ ਕੀ ਪਰ पतपाल गढ़ चले आए गोपाल। कहत तरन अकोडी कहो, कहत ऊपर लेकर धरो। आके प्रगट होके कह लगे, जे तू आखे नाम दे धरती नू टेढ़ी कर दिया या पुठी कर दिया उठा के सिर दिया, इन्हें दुट जे सारे हेठा ही आ जाएंगे, कोई न रहूगा। जे तू भी कहे तो जिमरो जूड़ी कर देने। कहने महाराज कानू धरती पुठी करनी उल्टी करनी है, सिर रौला रुपा गऊ करके ए जवा दे, बस सारा कम फतेह हो जाऊ। सारे नाले आपका प्रत्यावा दे कर ले, जवैस करे भी नामदेव का कोई हैगा है जिन्हू जपदा है। इस तरह परमेश्वर ने जिहड़ी गऊ जवालती, उस वेले फिर लैके न्याणा जा पालिया ते गऊ चवाती, दूजा की जा मड़की परी लै बादशाह के आगे तरी, बादशाह दे अगे रखती। जो पी पू के जल दे गया मेला विच, कहने ओकट कीकट लागी आए, यो कीकड़ी आले ऐसा सूरजा उठिया तो अच्छा लग गया चंकरा मार। इतों तिकर कह लग्या भी मैं तो तेरी गऊ वर्गा नामदेव, इस करके मैनू बचा ला तू। कहे वो तो जरा बचाने वाला हुई अगे अरदास कर, बख्शन वाला है। जो आके नामदेव के चरनी पिया, परमेश्वर ने कृपा कर दी, वो ठीक ठाक हो गए। नामे की कीर्त रही संसार, संसार दे विच मान बड़ियाई सत्कार रह गया भगत नामदेव जी का। लोग कहन लगे भी नामे नारायण ना ही भेद, भी नामदेव का नारायण विच कोई फर्क नहीं, ये तो दोवे कुछ हो गए। ये उदे कम करता है, वो उदे करता, इदे करता है परमेश्वर। इस तरह उन्होंने जन्म दिहाड़ा है, इस संबंध में भी कीर्तन आप जी सुन रहे श्री रागी साहबान राही। इस बाणी ने गुरु कलगीधर पातशाह जी ने भी गुरु कांशी दमदमा साहब जदों सरूप लिखवाया लिखया है, उस युग युग अटल स्वरूप गुरु कलगीधर पातशाह जी अपने अनुभव नाल लिखाउण वाले जो हन। उन्हां दी बाणी आपां जो प्रारंभ कीती है, इक्कीवीं पौड़ी दी विचार आपां अगे शुरू करिए जी, सुनिए जी।
नमस्ते अस्त देव।
हां नमस्ते अस्त देव, नमस्तस्त पाठ नहीं करना है, सीधा नमस्ते अस्त यानी सूखम रूप दे विच इहदे विच आड़ा जा लाउणा अस दा अर्थ हुंदा है। नमस्त नमस्कार अस्त की है, नमस्ते अस्त देव है, देव नो प्रकाश दा हुंदा है। प्रकाश रूप परमेश्वर सारिया दे नमस्ते अस्त नू नमस्कार है जी। इसे तरह नमस्ते अस्त देव भी सारिया नू रुचि आदक देण वाले, रोजी का दान देने वाले परमेश्वर, ब्रह्मा विष्णु शिवजी आदिक सबनों तू देना, इस करके नमस्ते अस नमस्कार है तेन। जड़े ब्रह्मा विष्णु देवते भी तेनों मनते पूजते है, इस करके इन्हां देवत्यां दे पूजन योग परमेश्वर तेनू नमस्ते अस्त किया नमस्कार है जी।
नमस्तं अपेवै,
ए सारे भेदां तो रहत, वो पंज कर प्रकार दे भेद मने ने, इन्हां भेदां तो रहत परमेश्वर तेनू नमस्कार है, या भेद पौने तो रहत। बाकी चीजां दा असी नेड़े होके भेद पा लैने, जिवें असी एड़ी करदे ना, जिन्ना मर्जी कोई मनुख लकोल कूके जगो शुरू करके रहे, भेद पा लैंदे। ਪਰਮੇਸ਼ਰ ਦਾ ਨਹੀਂ ਕੋਈ ਭੇਦ ਪਾ ਸਕਦਾ ਹੈ, ਉਹ ਭੇਦ ਤੋਂ ਰਹਿਤ ਹੈ। ਵੀ ਉਹ ਕਿੰਨਾ ਕੁ ਮਹਾਨ ਹੈ, ਕਿੱਥੇ ਕਿੱਥੇ ਰਹਿੰਦਾ, ਕੀ ਕੰਮ ਕਰਦਾ, ਕਦੋਂ ਉਹਨੇ ਸੰਸਾਰ ਨੂੰ ਪੈਦਾ ਕੀਤਾ, ਕਦੋਂ ਸੰਸਾਰ ਨੂੰ ਨਾਸ ਕਰਨਾ ਹੈ, ਪਰਮੇਸ਼ਰ ਦਾ ਤਾਂ ਨਹੀਂ ਕੋਈ ਭੇਦ ਪਾ ਸਕਦਾ ਹੈ। ਇਸ ਕਰਕੇ ਉਹ ਭੇਦ ਤੋਂ ਰਹਿਤ ਹੈ ਪਰਮੇਸ਼ਰ। ਇਹ ਭੇਦ ਪਾਉਣ ਤੋਂ ਰਹਿਤ ਪਰਮੇਸ਼ਰ ਨਮਸਕਾਰ ਹੈ ਤੈਨੂੰ, ਜਾਂ ਪੈਦਾ ਵੀ ਹੁੰਦਾ। ਹੈ ਭੈ ਤੋਂ ਰਹਿਤ ਪਰਮੇਸ਼ਰ ਆਪ ਜੀ ਨੂੰ ਨਮਸਕਾਰ ਹੈ ਜੀ।
ਨਮਸਤੰ ਅਜਨਮੇ,
ਹੇ ਜਨਮ ਮਰਨ ਦੇ ਦੁੱਖਾਂ ਤੋਂ ਰਹਿਤ ਪਰਮੇਸ਼ਰ, ਨਮਸਤੰ ਤੈਨੂੰ ਨਮਸਕਾਰ ਹੈ ਸਾਡੀ। ਅੱਜ ਬ੍ਰਹਮਾ ਆਦਿਕ ਵੀ ਤੈਨੂੰ ਨਵੇਂ ਕੀਏ ਨਿਮਦੇ ਹੈ, ਤੇਰੇ ਅੱਗੇ ਝੁਕਦੇ ਹੈ, ਤੇਰੇ ਅੱਗੇ ਲੇਰੜੀਆਂ ਕਰਦੇ ਹੈ। ਜਦੋਂ ਕੋਈ ਉਹ ਕਾਰਜਾ ਕਰਕੇ ਫਿਰ ਹੇਠਾਂ ਨੂੰ ਜਾਂਦੇ, ਕਮਲ ਨਾਲੀ ਵਿੱਚ ਘੁੱਕਦੇ ਹੋਏ, ਫਿਰ ਤੇਰੇ ਅੱਗੇ ਝੁਕਦੇ, ਤੈਨੂੰ ਮੱਥਾ ਟੇਕਦੇ, ਨਾਮ ਕਮਲ ਤੇ ਬ੍ਰਹਮਾ ਉਪਜੇ। ਵੇਦ ਪੜਾ ਮੁਖੰਡ ਸਵਾਰਤਾ ਕੋ ਅੰਤ ਨਜਾਈ, ਲਿਖਣ ਆਵਤ ਜਾਤ ਰਹਿ ਗੁਵਾਰ। ਹੇਠਾਂ ਨੂੰ ਗਿਆ ਨਾ ਫਿਰ ਲੱਗਿਆ, ਬੇਨਤੀਆਂ ਲੱਗਿਆ, ਮੱਥਾ ਟੇਕਣ ਪਰਮੇਸ਼ਰ ਤੋਂ ਕੱਢ ਲੈ। ਪਹਿਲਾਂ ਤਾਂ ਕਹਿੰਦਾ ਸੀ ਜਾਂ ਮੈਂ ਜਾਂ ਪਾਣੀ ਹੈ, ਮੈਥੋਂ ਬਗੈਰ ਹੋਰ ਕੌਣ ਹੈ। ਇਸ ਕਰਕੇ ਮੈਂ ਹੀ ਸਭ ਕੁਛ ਹੈ, ਮੈਂ ਹੀ ਪਰਮੇਸ਼ਰ, ਮੈਂ ਕਿਹਨੂੰ ਜਪਣਾ। ਉੱਪਰੋਂ ਕਾਸ਼ ਹੋਈ ਬਣੀ ਹੋਈ ਸੀ ਵੀ ਹੈ ਬ੍ਰਹਮ ਮਾਣ ਨਾ ਕਰ। ਆ ਜਿਹੜਾ ਕਵਲ ਫਲ ਜਿਹਾ ਨਾ ਜਿਹਦੇ ਤੇ ਤੂੰ ਚੌਕੜਾ ਮਾਰ ਕੇ ਬੈਠਾ, ਇਹਦੇ ਤੋਂ ਪੈਦਾ ਹੋਇਆ ਹੈ। ਕਹਿਣ ਲੱਗਾ ਇਹ ਤੋਂ ਕਿਵੇਂ ਪੈਦਾ ਹੋਇਆ, ਮੰਨਾ ਇਹ ਛੋਟਾ ਜਿਹਾ, ਮੈਂ ਏਡਾ ਮਹਾਨ। ਆਕਾਸ਼ਬਾਣੀ ਦੁਆ ਕਹਿੰਦੇ ਵੀ ਦੇਖਣ ਨੂੰ ਇਹ ਛੋਟਾ ਜਿਹਾ, ਇਹ ਬਹੁਤ ਮਹਾਨ ਤੋਂ ਮਹਾਨ ਹੈ। ਕਹਿਣ ਲੱਗਿਆ ਮੈਂ ਨਹੀਂ ਮੰਨਦਾ, ਲੈ ਮੈਂ ਲੱਤ ਜੀ ਮਾਰ ਕੇ ਦੇਖ ਦੇਣਾ, ਜੇ ਤਾਂ ਸਹਿ ਗਿਆ ਫਿਰ ਸਮਝ ਲਾਂਗਾ ਵੀ ਇਹ ਮੈਥੋਂ ਮਹਾਨ ਹੈ। ਫਿਰ ਲੱਤ ਜੀ ਨਾਲ ਸਾਰੀ ਟੁੱਟ ਗਿਆ, ਕਬਲ ਫੁੱਲ ਜਾ, ਫਿਰ ਘੜਾ ਮਹਾਨ। ਉਹ ਬ੍ਰਹਮਾ ਨੇ ਹੰਕਾਰ ਵਿੱਚ ਆ ਕੇ ਲੱਤ ਜੀ ਮਾਰੀ, ਜੇ ਬੱਚੇ ਸ਼ਹਿ ਜੇ ਜਾਂਦੇ ਹੁੰਦੇ ਨਾ, ਇਸ ਤਰ੍ਹਾਂ ਕੋਈ ਲੱਤ ਜੀ ਮਾਰੇ ਹੇਠਾਂ ਦੀ ਲੰਘ ਜਾਂਦੇ ਹੁੰਦੇ ਹੈ। ਪਹਿਲੀ ਵਾਰੀ ਤਾਂ ਇਸ ਤਰ੍ਹਾਂ ਕਬਲ ਫੁੱਲ ਜਾ, ਇੱਧਰ ਉੱਧਰ ਨੂੰ ਸ਼ਹਿ ਗਿਆ। ਦੂਜੀ ਵਾਰੀ ਫਿਰ ਹੰਕਾਰ ਵਿੱਚ ਆ ਕੇ ਮਾਰੀ ਤੇ ਬਸ ਘੜਮ ਦੇ ਕੇ ਉਹਦੇ ਵਿੱਚ ਹੀ ਡਿੱਗ ਪਿਆ, ਨਾਲੀ ਵਿੱਚ ਘੋਦਾ ਹੀ ਗਿਆ। ਆਵਤ ਜਾਤ ਰਹਿ ਗੁਵਾਰ, ਕਹਿੰਦੇ ਉਹ ਜਿਹੜਾ ਘੁੱਪ ਹਨੇਰਾ ਉਹਦੇ ਵਿੱਚ ਆਉਂਦਾ ਜਾਂਦਾ ਰਿਹਾ। ਪਹਿਲਾਂ ਆਉਂਦੇ ਨੂੰ ਕਿੰਨਾ ਸਮਾਂ ਲੱਗ ਗਿਆ, ਫਿਰ ਜਾਂਦੇ ਨੂੰ ਹੇਠਾਂ ਕਿੰਨਾ ਸਮਾਂ ਲੱਗ ਗਿਆ। ਇਸ ਤਰ੍ਹਾਂ ਫਿਰ ਉਹ ਨਿਮਿਆ, ਝੁਕਿਆ, ਨਿਮਰਤਾ ਵਿੱਚ ਆਇਆ ਬ੍ਰਹਮਾ ਵੀ, ਮਹਾਰਾਜ ਬ੍ਰਹਮਾ ਆਦਿਕ ਵੀ ਤੈਨੂੰ ਮੰਨਦੇ ਝੁਕਦੇ, ਹੰਕਾਰ ਤੋਂ ਰਹਿਤ ਹੋ ਕੇ ਤੈਨੂੰ ਨਮਸਕਾਰ ਹੈ ਜੀ।
ਨਮਸਤੰ ਸੋ ਬਾਨਵੇਂ,
ਹਾਂ ਨਮਸਤੰ ਸੋ ਬਾਨਵੇਂ, ਇਸ ਤਰ੍ਹਾਂ ਹੀ ਸੋ ਵੱਖਰਾ ਪਾਠ, ਬਨ ਵੱਖਰਾ, ਮੇ ਵੱਖਰਾ, ਇਹ ਮੁੱਖ ਪਾਠ ਇਸ ਤਰ੍ਹਾਂ ਸੰਪਰਦਾ ਦਾ। ਸੋ ਦਾ ਅਰਥ ਹੈ ਭਲੀ ਪ੍ਰਕਾਰ, ਬਨ ਦਾ ਅਰਥ ਹੈ ਸੰਸਾਰ ਰੂਪੀ ਜੰਗਲ, ਮੇ ਦਾ ਅਰਥ ਹੈ ਵਿੱਚ, ਇਹ ਸੰਸਾਰ ਰੂਪੀ ਇਹ ਜੰਗਲ ਦੇ ਵਿੱਚ ਆਏ ਹੋਏ ਬਿਰਾਜਮਾਨ ਹੋਏ ਪਰਮੇਸ਼ਰ ਤੈਨੂੰ ਨਮਸਕਾਰ ਹੈ, ਤੈਨੂੰ ਜੁਹਾਰ ਹੈ। ਦੂਜਾ ਪਾਠ ਸੁਭਨ ਵੇਗ ਵੀ ਕਰ ਲੈਂਦੇ ਨੇ, ਸੁਭਨੋ ਉਹ ਸੁਮਨ ਤੋਂ ਅਰਥ ਫਲ ਫੁੱਲ ਆਦਿਕ, ਇਹ ਸਾਰੇ ਜਿਹੜੇ ਫਲ ਫੁੱਲ ਆਏ ਉਹਨਾਂ ਵਿੱਚ ਤੂੰ ਪ੍ਰਫੁੱਲਤ ਰੂਪ ਹੋ ਰਿਹਾ, ਤੂੰ ਖਿੜ ਰਿਹਾ ਹੈ। ਜਿਹੜੇ ਫੁੱਲ ਫੁੱਲ ਖਿੜੇ ਹੁੰਦੇ ਉਹਨਾਂ ਵਿੱਚ ਖੇੜਾ ਰੂਪ ਕੌਣ ਹੈ? ਪਰਮੇਸ਼ਰ ਹੀ ਹੈ, ਉਹ ਖਿੜ ਰਿਹਾ ਹੈ। ਇਹ ਫੁੱਲਾਂ ਫੁੱਲਾਂ ਵਿੱਚ ਕਹਿੰਦੇ ਪ੍ਰਫੁੱਲਤ ਰੂਪ ਹੋ ਕੇ ਬਿਰਾਜਮਾਨ ਤੈਨੂੰ ਨਮਸਕਾਰ ਹੈ। ਸੁਭਨ ਪੁੱਤਰ ਦਾ ਵੀ ਹੁੰਦਾ ਹੈ, ਇਹ ਸਾਰਿਆਂ ਜੀਆਂ ਜੰਤਾਂ ਦੇ ਪੁੱਤਰ ਰੂਪ ਹੋ ਕੇ ਸੁਖ ਦੇਣ ਵਾਲੇ ਪਰਮੇਸ਼ਰ ਤੈਨੂੰ ਨਮਸਕਾਰ ਹੈ। ਇਸ ਤਰ੍ਹਾਂ ਇਹ ਜਾਂ ਬੰਨੋ ਜਲ ਦਾ ਵੀ ਹੁੰਦਾ, ਪਾਣੀ ਦਾ ਵੀ ਹੁੰਦਾ ਹੈ। ਜੇ ਪਾਣੀ ਆਦਿਕ ਹੈ ਆਪਾਂ ਜਤਤ ਇਹਨਾਂ ਵਿੱਚ ਵਿਰਾਜਮਾਨ ਰਹੇ, ਇਹਨਾਂ ਵਿੱਚ ਸਵਾਇਮਾਨ ਹੋਣ ਵਾਲੇ ਪਰਮੇਸ਼ਰ ਨਮਸਕਾਰ ਹੈ। ਬੰਨੋ ਬਨਾਸਪਤੀ ਦਾ ਹੁੰਦਾ, ਜਿਹੜੀ 18 ਬਨਾਸਪਤੀ ਹੈ, ਇਹਦੇ ਮੇਕੀਏ ਵਿੱਚ ਤੂੰ ਹੀ ਪਰਿਪੂਰਨ ਹੈ। ਤੇਰੀ ਸਤਾ ਸਫੁਰਤੀ ਕਰਕੇ ਬਨਾਸੀ ਵੱਧ ਫਲ ਰਹੀ ਹੈ, ਖਿੜ ਰਹੀ ਹੈ, ਤਰ੍ਹਾਂ ਤਰ੍ਹਾਂ ਦੇ ਫਲ ਦੇ ਕੇ ਜੀਵਾਂ ਦੀ ਤ੍ਰਿਪਤੀ ਕਰ ਰਹੀ ਹੈ। ਇਸ ਤਰ੍ਹਾਂ 18 ਪਾਰ ਬਨਾਸਤੀ ਵਿੱਚ ਪਰਿਪੂਰਨ ਪਰਮੇਸ਼ਰ ਆਪ ਜੀ ਦੇ ਤਾਈ ਨਮਸਕਾਰ ਹੈ ਜੀ।
ਨਮੋ ਸਰਬ ਗੌਨੇ,
ਹਾਂ ਸਾਰੇ ਵਿੱਚ ਹੀ ਗਮਨ ਕਰਨ ਵਾਲੇ, ਸਭ ਥਾਵਾਂ ਵਿੱਚ ਚਲੇ ਜਾਣ ਵਾਲੇ ਪਰਮੇਸ਼ਰ ਤੈਨੂੰ ਨਮਸਕਾਰ ਹੈ। ਇੱਕੋ ਇੱਕ ਪਰਮੇਸ਼ਰ ਹੈ ਵੀ ਉਹ ਸਾਰੇ ਥਾਵਾਂ ਵਿੱਚ ਚਲਾ ਜਾਂਦਾ ਹੈ। ਅਸੀਂ ਜਿਹੜੇ ਅਲਪਗ ਜੀਵ ਹੈ ਅਸੀਂ ਨਹੀਂ ਜਾ ਸਕਦੇ। ਜੇ ਹੁਣ ਕਹੀਏ ਵੀ ਅਸੀਂ ਲੱਖਾਂ ਪਤਾਲਾਂ ਵਿੱਚ ਲੱਖਾਂ ਆਕਾਸ਼ਾਂ ਵਿੱਚ ਚਲੇ ਜਾਵਾਂਗੇ, ਅਸੀਂ ਤਾਂ ਇਸ ਧਰਤੀ ਵੀ ਸਾਰਾ ਚੱਕਰ ਨਹੀਂ ਲਾ ਸਕਦੇ ਹਾਂ। ਤੇ ਪਰਮੇਸ਼ਰ ਹੈ ਉਹ ਜਾ ਸਕਦਾ। ਗੁਰੂ ਨਾਨਕ ਰੂਪ ਹੋ ਕੇ ਲੱਖ ਪਤਾਲ ਆਕਾਸ਼ ਵਿੱਚ ਚਲੇ ਗਏ ਤੇ ਸਾਰੇ ਦਿਖਾ ਤੇ ਪੀਰ ਦੇ ਚੇਲੇ ਨੂੰ ਗ੍ਰਹਿ ਪ੍ਰਸ਼ਾਦ ਦੀਆਂ ਦੇਗਾਂ ਨਾਲ ਵੀ ਕੁਛ ਕੌਲ ਭਰ ਕੇ ਲਿਆ ਤੇ ਉਹ ਜਿਹੜਾ ਉਹਦਾ ਪੀਰ ਸੀ ਉਹਦੀ ਵੀ ਤਸੱਲੀ ਕਰਾਤੀ। ਉੱਠ ਕੇ ਚਰਨੀ ਪੈ ਗਿਆ ਕਿ ਮਹਾਰਾਜ ਤੁਸੀਂ ਤਾਂ ਖੁਦਾ ਹੀ ਹੋ, ਖੁਦਾ ਤੋਂ ਬਗੈਰ ਐਸਾ ਕੌਣ ਹੈ ਜਿਹੜਾ ਇਹ ਸਾਰੇ ਥਾਂ ਵਿੱਚ ਜਾ ਸਕੇ ਤੇ ਲਿਜਾ ਸਕੇ ਕਿਸੇ ਨੂੰ। ਇਸ ਤਰ੍ਹਾਂ ਸਾਰੇ ਲੱਖਾਂ ਪਤਾਲਾਂ ਆਕਾਸ਼ਾਂ ਵਿੱਚ ਗੁਰੂ ਰੂਪ ਹੋ ਕੇ ਗਮਨ ਕਰਨ ਵਾਲੇ ਚਲੇ ਜਾਣ ਵਾਲੇ ਆਪ ਜੀ ਨੂੰ ਨਮਸਕਾਰ ਹੈ। ਨਮੋ ਸਰਵ ਗੌਣੇ, ਸਾਰਿਆਂ ਦੇ ਗੌਣ ਯੋਗ ਕੋਈ ਵੀ ਹੈ, ਸਾਰੇ ਦੇ ਗੌਣ ਯੋਗ ਤੁਸੀਂ ਹੋ। ਇਸ ਕਰਕੇ ਆਪ ਜੀ ਨੂੰ ਨਮਸਕਾਰ ਹੈ। ਇਸੇ ਤਰ੍ਹਾਂ ਨਮੋ ਸਰਵ ਗੌਣੇ, ਬਾਕੀ ਤਾਂ ਸਾਰੇ ਕਹਿੰਦੇ ਗੌਣ ਨੇ, ਜਾਣੀ ਦੂਜੇ ਨੰਬਰ ਤੇ ਹੈ, ਤੁਸੀਂ ਮੁਖੀ ਹੋ। ਬਾਕੀ ਉਹ ਦੋ ਨੰਬਰ ਤੇ ਹੈ, ਤੁਸੀਂ ਪਹਿਲੇ ਨੰਬਰ ਤੇ ਹੋ, ਇਸ ਕਰਕੇ ਮੁਖੀ ਰੂਪ ਹੋ। ਬਾਕੀ ਸਾਰੇ ਗੌਣ ਹੀ ਹਨ, ਦੋ ਨੰਬਰ ਤੇ ਹਨ, ਤੁਹਾਡੇ ਬਰਾਬਰ ਨਹੀਂ ਕੋਈ, ਇਸ ਕਰਕੇ ਸਾਰਿਆਂ ਤੋਂ ਮੁਖੀ ਰੂਪ ਪਰਮੇਸ਼ਰ ਆਪ ਜੀ ਨੂੰ ਨਮਸਕਾਰ ਹੈ ਜੀ।
ਨਮੋ ਸਰਬ ਭਾਉਨੇ,
ਨਮੋ ਸਰਬ ਭਾਉਨੇ, ਇਹ ਸਾਰਿਆਂ ਨੂੰ ਕਹਿੰਦੇ ਭਾਉਣ ਵਾਲੇ ਚੰਗੇ ਲੱਗਣ ਵਾਲੇ ਪਰਮੇਸ਼ਰ ਤੈਨੂੰ ਨਮਸਕਾਰ ਹੈ। ਜਾਂ ਸਾਰਿਆਂ ਭਾਉਣਾ ਵਿੱਚ, ਸਾਰਿਆਂ ਘਰਾਂ ਵਿੱਚ, ਸਾਰਿਆਂ ਥਾਵਾਂ ਵਿੱਚ ਵਿਚਰਨ ਵਾਲੇ ਪਰਮੇਸ਼ਰ ਨਮਸਕਾਰ ਹੈ। ਨਮੋ ਸਰਬ ਭਾਉਨੇ, ਜਿਹੜੀਆਂ ਸਾਰੀਆਂ 84 ਲੱਖ ਜੂਨਾਂ ਰੂਪੀ ਭਵਨ ਹੈ, ਘਰ ਹੈ, ਇਹਨਾਂ ਦੇ ਤੁਸੀਂ ਮਾਰਾ ਆਸਰਾ ਰੂਪ ਹੋ, ਇਸ ਕਰਕੇ ਆਪ ਜੀ ਦੇ ਤਾਂ ਨਮਸਕਾਰ ਹੈ। ਜਾਂ ਜਿੰਨੇ ਦੇਵਤੇ ਹੈ ਉਹਨਾਂ ਨੂੰ ਵੀ ਆਪ ਪਾਉਂਦੇ ਹੋ, ਸਾਰਿਆਂ ਨੂੰ ਚੰਗੇ ਹੀ ਲੱਗਦੇ ਹੋ। ਜਿੰਨੇ ਧਰਤੀ ਦੇ ਉੱਪਰ ਮਨੁੱਖ ਹੈ ਉਹਨਾਂ ਨੂੰ ਵੀ ਆਪ ਚੰਗੇ ਲੱਗਦੇ ਹੋ। ਜਿੰਨੇ ਪਸ਼ੂ ਪੰਖੀ ਹੈ ਉਹਨਾਂ ਨੂੰ ਆਪ ਪਾਉਂਦੇ ਹੋ, ਚੰਗੇ ਲੱਗਦੇ ਹੋ। ਸਭ ਤੇਰੇ ਗੀਤ ਪਾ ਰਹੇ ਹੈ, ਜੋ ਬੋਲਤੇ ਮਿਰਗਵੀਨ ਪਕੇਰੇ ਸੋਭਨ ਹਰ ਜਾਪਤ ਹੈ ਨੀ ਹੋਣੇ, ਸਾਰਿਆਂ ਨੂੰ ਤੁਸੀਂ ਪਾਉਂਦੇ ਹੋ, ਮਹਾਰਾਜ ਦੈਤਾਂ ਨੂੰ ਵੀ ਪਾਉਂਦੇ ਹੋ। ਦੈਂਤ ਵੀ ਕੋਈ ਰਾਜ ਭਾਗ ਲੈਣ ਵਾਸਤੇ ਤੁਹਾਡਾ ਜਪ ਤਪ ਕਰਨ ਲੱਗ ਜਾਂਦੇ, ਤੁਹਾਨੂੰ ਜਪਣ ਲੱਗ ਜਾਂਦੇ। ਇਸ ਕਰਕੇ ਸਾਰਿਆਂ ਨੂੰ ਪਾਉਣ ਵਾਲੇ, ਚੰਗੇ ਲੱਗਣ ਵਾਲੇ ਪਰਮੇਸ਼ਰ ਨਮਸਕਾਰ ਹੈ। ਜਾਂ ਨਵਾਂ ਸਰ ਪਾਉਂਦੇ, ਜਿੰਨੇ ਕਹਿੰਦੇ ਡਰਦੇ ਵਿੱਚ ਨੇ ਉਸ ਸਭ ਦੇ ਭਾਉ ਨੂੰ ਤੁਸੀਂ ਕਹਿੰਦੇ ਕੀ ਨੇਕ ਕੀ ਰਹਿਤ, ਬਾਕੀ ਸਾਰੇ ਭਾਉ ਵਿੱਚ ਹਨ, ਤੁਸੀਂ ਕਹਿੰਦੇ ਸਾਰੇ ਡਰਾਂ ਤੋਂ ਨੇਕ ਕੀ ਰਹਿਤ ਹੋ। ਸੱਤ ਤਰ੍ਹਾਂ ਦਾ ਡਰ ਪੈ ਮੰਨਿਆ ਹੋਇਆ, ਉਹ ਸਾਰੇ ਭੈਣ ਡਰਾਂ ਤੋਂ ਤੁਸੀਂ ਰਹਿਤ ਹੋ ਜੀ। ਕੋ ਇੱਕ
ਨਮੋ ਸਰਬ ਰੰਗੇ,
ਇਹ ਸਾਰਿਆਂ ਰੰਗਾਂ ਵਿੱਚ ਆਏ ਹੋਏ ਪਰਮੇਸ਼ਰ ਆਪ ਜੀ ਨੂੰ ਨਮਸਕਾਰ ਹੈ। ਨਮੋ ਸਰਵ ਰੰਗੇ, ਸਾਰਿਆਂ ਨਾਲ ਰੰਗੇ ਕੀ ਪ੍ਰੇਮ ਕਰਨ ਵਾਲੇ ਪਰਮੇਸ਼ਰ, ਇਹ ਪਰਮੇਸ਼ਰ ਇੱਕ ਹੈਗਾ ਜੋ ਸਾਰਿਆਂ ਨਾਲ ਪ੍ਰੇਮ ਪਿਆਰ ਕਰਦਾ, ਬਾਕੀ ਅਸੀਂ ਸਾਰੇ ਨਹੀਂ ਸਾਰਿਆਂ ਨਾਲ ਪ੍ਰੇਮ ਕਰਨ ਵਾਲੇ। ਸਾਡੇ ਕੋਈ ਦੁਸ਼ਮਣ ਵੀ ਹੈ, ਕਿਸੇ ਨਾਲ ਅਸੀਂ ਨਫ਼ਰਤ ਵੀ ਕਰਾਂਗੇ, ਉਹਨੂੰ ਚੰਗਾ ਮੰਦਾ ਵੀ ਆਖਾਂਗੇ। ਪਰਮੇਸ਼ਰ ਇੱਕ ਹੈਗਾ ਵੀ ਜੋ ਸਾਰਿਆਂ ਨਾਲ ਪ੍ਰੇਮ ਕਰਦਾ ਹੈ। ਨਵਾਂ ਸਰਵ ਰੰਗੇ, ਤੇ ਸਾਰਿਆਂ ਨੂੰ ਰੰਗੇ ਨੂੰ ਆਨੰਦ ਆ ਵੀ ਹੁੰਦਾ, ਸਾਰਿਆਂ ਨੂੰ ਆਨੰਦ ਬਖਸ਼ਣ ਵਾਲੇ। ਜਿਹੋ ਜਿਹਾ ਕੋਈ ਚਾਹੁੰਦਾ ਉਹੋ ਜਿਹਾ ਉਹਨੂੰ ਸਹੂਲਤ ਦੇ ਕੇ ਆਨੰਦ ਬਖਸ਼ਦਾ ਪਰਮੇਸ਼ਰ। ਨਵਾਂ ਸਰਵ ਰੰਗੇ, ਇਸੇ ਤਰ੍ਹਾਂ ਨਵਾਂ ਸਰਵ ਰੰਗੇ, ਸਾਰੇ ਰੂਪਾਂ ਰੰਗਾਂ ਤੋਂ ਰਹਿਤ ਪਰਮੇਸ਼ਰ, ਨਾਮ ਭਗਤੀ ਵੀ ਸਾਰਿਆਂ ਨੂੰ ਰੰਗਣ ਵਾਲੇ ਆਪਣੇ ਪਿਆਰਿਆਂ ਨੂੰ ਨਮਸਕਾਰ ਹੈ ਜੀ।
ਨਮੋ ਸਰਬ ਭੰਗੇ,
ਸਾਰਿਆਂ ਦੇ ਨਾਸ ਕਰਨ ਵਾਲੇ ਪਰਮੇਸ਼ਰ ਨਮਸਕਾਰ ਹੈ। ਇਸੇ ਤਰ੍ਹਾਂ ਸਾਰਿਆਂ ਭਗਤਾਂ ਦੇ, ਗੁਰਮੁਖਾਂ ਦੇ ਜਿਹੜੇ ਦੁੱਖ ਹਨ ਉਹਨਾਂ ਨੂੰ ਭੰਗੇ ਕੇ ਨਾਸ ਕਰਨ ਵਾਲੇ ਪਰਮੇਸ਼ਰ ਨਮਸਕਾਰ ਹੈ ਜੀ।
ਨਮੋ ਕਾਲ ਕਾਲੇ,
ਕਾਲ ਦਾ ਵੀ ਕਾਲ ਕਰਨ ਵਾਲੇ ਨਮਸਕਾਰ ਹੈ ਆਪ ਜੀ ਨੂੰ। ਜਿਹੜਾ ਕਾਲ ਹੈ ਇਹ ਕੀ ਹੈ? ਮੌਤ ਹੈ, ਸਾਰਿਆਂ ਦੇ ਕਾਲ ਕਰਦੀ, ਸਾਰਿਆਂ ਨੂੰ ਮਾਰਦੀ। ਮੌਤ ਦੇ ਵੀ ਤੁਸੀਂ ਕਾਲ, ਮੌਤ ਨੂੰ ਵੀ ਮਾਰਨ ਵਾਲੇ ਆ। ਕਾਲਨ ਕੋ ਕਾਲ, ਮਹਾਕਾਲਨ ਕੋ ਕਾਲ ਹੈ। ਇਸ ਤਰ੍ਹਾਂ ਜਿਹੜੇ ਕਾਲ ਆਦਿਕ ਉਹਨਾਂ ਦਾ ਵੀ ਕਾਲ ਕਰਨ ਵਾਲੇ ਪਰਮੇਸ਼ਰ ਆਪ ਜੀ ਦੇ ਤਾਈ ਨਮਸਕਾਰ ਹੈ। ਜਾਂ ਜਿਹੜਾ ਕਾਲ ਕੀ ਹੈ? ਭੂਤ ਪੇਖਤ ਵਰਤਮਾਨ ਸਮਾਂ ਹੈ। ਇਹਨੂੰ ਵੀ ਇਹਦੇ ਵਿੱਚ ਵੀ ਲੇ ਮਿਲੇ ਹੋਏ ਹੋ, ਲੀਨ ਹੋਏ ਹੋਏ ਹੋ, ਸਾਰੇ ਸਮਾਂ ਵਿੱਚ ਤੁਸੀਂ ਲੀਨ ਹੋ, ਇਸ ਲਈ ਨਮਸਕਾਰ। ਜਾਂ ਜਿਹੜੀ ਕਾਲਕਾ ਦੇਵੀ ਹੈ, ਅਕਾਲੀ ਕੁੱਲੀ ਹੈ, ਇਹਦੇ ਵੀ ਕੀ ਲੈ ਲੈਤਾ ਕਰਨ ਵਾਲੇ, ਇਹਨੂੰ ਵੀ ਨਾਸ ਕਰਨ ਵਾਲੇ ਪਰਮੇਸ਼ਰ ਆਪ ਜੀ ਨੂੰ ਨਮਸਕਾਰ ਹੈ। ਨਮੋ ਕਾਲ ਕਾਲੇ, ਸਮਿਆਂ ਵਿੱਚੋਂ ਜਿਹੜਾ ਚੰਗਾ ਸਮਾਂ ਉਹ ਹੈ ਬਸੰਤ ਰੁੱਤ ਮੰਨੀ ਹੈ ਵਿਦਵਾਨਾਂ ਨੇ। ਇਸ ਕਰਕੇ ਸਾਰਿਆਂ ਰੁੱਤਾਂ ਵਿੱਚੋਂ ਬਸੰਤ ਰੁੱਤ ਰੂਪ ਵਿੱਚ ਸਾਰਿਆਂ ਨੂੰ ਖੁਸ਼ੀਆਂ ਖੇੜੇ ਬਖਸ਼ਣ ਵਾਲੇ ਪਰਮੇਸ਼ਰ ਨਮਸਕਾਰ ਹੈ ਜੀ।
ਨਮਸਤਾਸਤ ਨਮਸਤੇ ਅਸਤ ਦਿਆਲੇ,
ਇਹ ਸਾਰਿਆਂ ਉੱਪਰ ਦਇਆ ਕਰਨ ਵਾਲੇ ਪਰਮੇਸ਼ਰ ਨਮਸਤਾਸਤ ਦਿਆਲੇ, ਤੁਹਾਨੂੰ ਨਮਸਕਾਰ। ਅਸਤ ਕੀ ਇਹ ਹੈ? ਇਹ ਦਇਆ ਦੇ ਘਰ ਪਰਮੇਸ਼ਰ ਆਪ ਜੀ ਨੂੰ ਨਮਸਤੇ ਅਸਤ ਨਮਸਤਕਾਰ ਨਮਸਕਾਰ ਹੈ ਜੀ।
ਨਮਸਤੰ ਅਭਰਨੇ,
ਹੇ ਅਭਰਨੇ, ਵਰਨਾ ਅਸ਼ਰਮਾ ਤੋਂ ਰਹਿਤ ਪਰਮੇਸ਼ਰ ਆਪ ਜੀ ਨੂੰ ਨਮਸਕਾਰ ਹੈ। ਜਾਂ ਵਰਣਨ ਕਰਨ ਤੋਂ, ਕਥਨ ਕਰਨ ਤੋਂ ਰਹਿਤ, ਇਸ ਲਈ ਨਮਸਕਾਰ ਹੈ ਤੈਨੂੰ। ਤੁਹਾਡਾ ਕੋਈ ਕਥਨ ਨਹੀਂ ਕਰ ਸਕਦਾ ਹੈ ਕਿਸੇ ਰੂਪ ਦੇ, ਜਾਂ ਵਰਨ ਰੰਗਾਂ ਦਾ ਹੁੰਦਾ, ਰੰਗਾਂ ਨੂੰ ਰਹਿਤ ਪਰਮੇਸ਼ਰ। ਚਾਰ ਵਰਨ ਨੇ, ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ ਹੈ। ਚਾਰ ਵਰਨ, ਚਾਰ ਅਸਰਮ ਹੈ। ਕੋਈ ਮੇਲਾ ਗੁਰੂ ਗੁਰੂ ਨਾਨਕ ਸੁਭਾਵ ਤਰੈ ਕੁਰ ਸਗਲ ਤਰਾ ਦੋ, ਜਿਵੇਂ ਬਾਣੀ ਵਿੱਚ ਹੈ। ਚਾਰੇ ਜਿਹੜੇ ਵਰਨ ਤੇ ਚਾਰ ਅਸਰਮ ਹਨ,
ब्रह्मचर्य है, ब्रह्मचारी है, गृहस्थी है, वानप्रस्थी है, सन्यासी है, ये चार जिहड़े असरम इन्हां तों बणाया सी। जां सारे चारे असरमां बरसां दे आसरे रूप परमेश्वर नमस्कार है जी।
नमस्तु अमरने।
हे मरण तो रहत परमेश्वर तेनू नमस्कार है। जां सब नूं मारन वाले अवशेष करके तेनू नमस्कार है। अमरना देवत्यां दा भी हुंदा है, जिन्ने देवते है वो तेरे बनाए हुए ते तू ही इन्हां नूं ले किए ने किए अपने विच लीन करन वाला है। हां तेरे बनाए हुए ने किए हन, और जिहड़े देवी देवते है वो तेरे नेकिए बनाए है, इस करके तेनू नमस्कार है जी।
नमस्तु जरारं।
हाँ, जरा कोई बड़ेपा है ओदे बैरी दुश्मन, बाकी तो बड़ेपा सारा साडा बैरी है ना। देख लो असी किन्ना जतन करते हैं भी ये बैरी ना दुश्मन आचरे सिलते, किन्ना कुछ असी खाने पीने फसते खुसते मक्खन मलाइया दुश्मन फिर साढ़े सिंपिया चलता है। परमेश्वर एक है बड़ा पेड़ा बैरी ओद नहीं आता है, इस करके हे बड़े पेड़ बैरी तेनू नमस्कार है। जा इसे तरह जरनो जलदा हुंदा है, जलादिक तत्तां दे जिहड़े व्यापो जी एक दूसरे दे अरकी है बैरी है, पानी दा बैरी है, अग्नि तत् पानी नूं साड़दा है। इसे तरह जिहड़ी धरती है उहदा भी पानी बैरी है, उहनूं भी अपने हेठां एक गाल दिंदा है ते आप उपर रहिंदा है, पानी हेठां भी बैठा है, डेरे लाई बिचारे नूं बिचारे नूं दबाया होए धरती नूं अगे होण दिंदा ना तां होण दिंदा, हर पासे फैलिया है दुश्मन पानी। इस तरह जिहड़े पानी आदिक तत् है ये आपो विच ही एक दूसरे आरोकीए बैरी बने हुए है, ते सारिआं नूं तूं इक्को सा कट्ठे रखण वाले परमेश्वर तेनू नमस्कार है। शरीर दे विच वेख लो पानी भी हैगा, आ धरती तत् भी हैगा, जिहड़ा हड चम हड हुड जे है सारा कुछ धरती तत् ही है। इसे तरह हवा भी हैगा, आश्वास चल रहे, अखां खुल लीआं मिच लीआं, सारे ब्लड प्रेशर पाउण करके श्वासां करके हो रहा सारा। इस तरह जिहड़ा आकाश तत् भी है जिहड़ा तुहानूं बुद्ध फुल रहे असी, जिहड़ा सिरजा तुहानूं हो रहा आकाशी तत् है, ये आपो विच हुण इक दूसरे दुपर सारिआं नूं कट्ठे करके रख्या शरीर विच, आपो अपनी ड्यूटी निभा रहे, कोई सारे खून ब्लड का दौरा करवाई जा रहा है, कोई रोटी पानी खाधा पीता अग्नि वो कहते हजम करी जा रहा, सत्तां धातुआं विच तब्दील कर रहा है, भैवे च पाउण वह चला भैवे चला लख दरिया भैवे च अग्न कढ़ा विगार भैवे धरती दबी भार, जिवें कि है सब ने कारे लाए एक दूसरे दे विरोधी, बन बकरी सी हो हडाया जिवें कहिंदे बकरी नूं बन के शेर दे नाल फराया परमेश्वर ने, पानी है शेर वर्गा वड्डा महान, धरती है बकरी वर्गी, ये दोहां नूं कट्ठे फेरी फिरदा, गरी गेड़ पाई फिरदा, किते पानी दा लिया के तूफान जा देख लो किन्ने सरदा। इस तरह परमेश्वर सारिआं तत्तां नूं जो आपो विच इक दूसरे दे दुश्मन है विरोधी है उन्हां नूं कट्ठे करन वाले, इन्हां तों कट्ठियां रख के सारा शरीर दा कर्म क्रिया करवाउण वाले परमेश्वर ਆਪ ਜੀ ਨੂੰ ਨਮਸਕਾਰ ਹੈ। ਜਿਹੜੇ ਕੋਈ ਬੜੇ ਜਰਾਰ ਜਿਹੜੀਆਂ ਲੜਾਈਆਂ ਝਗੜੇ ਹਨ, ਆਪ ਵਿਚ ਹੀ ਦੈਂਤਾਂ ਦੇਵਤਾ ਵਿਚ ਪਾਉਣ ਵਾਲੇ ਪਰਮੇਸ਼ਰ ਤੈਨੂੰ ਨਮਸਕਾਰ ਹੈ ਜੀ।
ਨਮਸਤੰ ਕਿਰਤਾਰੰ।
ਹਾਂ, ਨਮਸਤੰ ਕਿਰਤਾਰੰ। ਇਸੇ ਤਰ੍ਹਾਂ ਜਿੰਨੇ ਜੀਵਾਂ ਦੀ ਕਿਰਿਆ ਹੈ ਉਹਨਾਂ ਦੀ ਜਿਹੜੀ ਤਾਰ ਹੈ ਉਹ ਤੇਰੇ ਹੱਥ ਵਿਚ ਹੈ। ਇੱਥੋਂ ਬਗੈਰ ਜੀਵ ਮਾਰਾ ਡੱਕਾ ਨਹੀਂ ਤੋੜ ਸਕਦੇ, ਇੱਥੋਂ ਬਗੈਰ ਕੋਈ ਤੀਲਾ ਨਹੀਂ ਹਿਲ ਸਕਦਾ। ਸਾਰੇ ਜੀਵਾਂ ਦੀ ਜਿੰਨੀ ਕਿਰਿਆ ਦੀ ਕਹਿੰਦੇ ਤਾਰ ਹੈ ਉਹ ਤੇਰੇ ਹੱਥ ਵਿਚ, ਇਸ ਲਈ ਨਮਸਕਾਰ ਹੈ। ਜਾਂ ਤੂੰ ਜਿਹੜੀ ਕੋਈ ਮਾੜੀ ਕਿਰਤ ਹੈ ਨਾ, ਪਾਪ ਰੂਪ ਕਿਰਤ ਹੈ, ਉਹਦਾ ਅਰੀ ਹੈ, ਬੈਰੀ ਹੈ, ਦੁਸ਼ਮਣ ਹੈ ਤੂੰ। ਜਿਹੜਾ ਮਾੜਾ ਕਿਰਤ ਕਰਦਾ ਉਹਨੂੰ ਤੂੰ ਫਿਰ ਉਹੋ ਜਿਹਾ ਕੰਮ ਫਲ ਭੁਗਤਾਉਂਦਾ। ਇਸ ਕਰਕੇ ਮਾੜੀ ਕਿਰਤ ਦਾ ਤੂੰ ਦੁਸ਼ਮਣ ਹੈ, ਦੁਖੀ ਕਰਦਾ ਜਿਹੜਾ ਕਰਦਾ ਹੈ, ਇਸ ਲਈ ਨਮਸਕਾਰ ਹੈ। ਮਾੜੀ ਕਿਰਤ ਕੀ ਹੈ? ਜਿਹੜਾ ਕੁਕਰਮ ਹੈ ਇਹਨਾਂ ਦਾ ਤੂੰ ਬੈਰੀ ਹੈ। ਜਿਹੜਾ ਇਹ ਕੁਕਰਮ ਕਰਦਾ ਉਹਨੂੰ ਤੂੰ ਹਰਨਾਕਸ਼ ਵਰਗਿਆਂ ਨੂੰ ਨਾਸ ਕਰ ਦਿੰਦਾ। ਨਮਸਤ ਕਿਰਤਾਰ। ਜਿਹੜੇ ਕਿਰਤ ਕਾਣ ਹੈ ਉਹਨਾਂ ਦਾ ਵੀ ਤੂੰ ਬਹੁਤ ਵੱਡਾ ਦੁਸ਼ਮਣ ਹੈ। ਜਿੱਥੇ ਪਾਲਣ ਪੋਸ਼ਣ ਕਰਨ ਵਾਲਾ ਹੈ ਉੱਥੇ ਕਿਰਤ ਕਣਾਂ ਦਾ ਦੁਸ਼ਮਣ ਹੈ। ਚੰਦੂ ਵਰਗੇ ਦੁਸ਼ਟਾਂ ਨੂੰ, ਕੰਸ ਵਰਗਿਆਂ ਨੂੰ ਸਿੱਧ ਨਿਰੇ ਨਰਕ ਵਿਚ ਪਾਉਣ ਵਾਲਾ ਹੈ।
ਨਮੋ ਸਰਬ ਧੰਦੇ।
ਇਹ ਸਾਰਿਆਂ ਦੇ ਧੰਦੇ ਕਰਨ ਵਾਲੇ ਪਰਮੇਸ਼ਰ ਨਮਸਕਾਰ ਹੈ। ਸਾਰਿਆਂ ਦੇ ਧੰਦੇ ਰੂਪ ਹੋਏ ਹੋਏ, ਸਾਰਿਆਂ ਦੇ ਕੰਮ ਹੋਏ ਰੂਪ, ਪਰਮੇਸ਼ਰ ਹੀ ਸਾਰੇ ਕੰਮ ਬਣ ਰਹੇ, ਇਸ ਲਈ ਨਮਸਕਾਰ ਹੈ। ਸਾਰੇ ਜਿਹੜੇ ਧੰਦੇ ਕਾਰਜ ਹਨ, ਕੰਮ ਹਨ, ਉਹ ਤੇਰੇ ਤਾਂ ਹੀ ਹੈ ਮਹਾਰਾਜ। ਤੂੰ ਹੀ ਕਰਦਾ ਕਰਾਉਣਾ ਸਾਰੇ ਕਾਰਜਾਂ ਨੂੰ। ਇੱਥੇ ਸਤਾ ਸਵਰਤੀ ਵਗੈਰ ਕੁਝ ਨਹੀਂ ਹੋ ਸਕਦਾ ਹੈ। ਇਸ ਕਰਕੇ ਸਾਰੇ ਕਾਰਜਾਂ ਨੂੰ ਸਤਾ ਸਵਰਤੀ ਦੇ ਕੇ ਕਰਨੇ ਕਰਾਉਣੇ ਵਾਲੇ ਪਰਮੇਸ਼ਰ ਨਮਸਕਾਰ ਹੈ ਜੀ।
ਨਮੋ ਅਸਤ ਅਬੰਦੇ।
ਹਾਂ, ਨਮੋ ਅਸਤ ਅਬੰਦੇ। ਇਹ ਮੁੱਖ ਪਾਠ ਨਮੋ ਅਸਤ ਅਬੰਦੇ ਹੈ। ਇਹ ਕਰਤਾ ਭੋਗਤਾ ਦੇ ਬੰਧਨਾਂ ਤੋਂ ਰਹਿਤ ਪਰਮੇਸ਼ਰ ਤੈਨੂੰ ਨਮੋ ਅਸਤ ਨਮਸਕਾਰ ਹੈ ਜੀ। ਜਾਂ ਇਸੇ ਤਰ੍ਹਾਂ ਜਿਹੜੇ ਕੋਈ ਮੋਹ ਮੋਹਤਾ ਦੇ ਬੰਧਨ ਇਹਨਾਂ ਤੋਂ ਰਹਿਤ ਕਰਨ ਵਾਲੇ ਪਰਮੇਸ਼ਰ ਤੈਨੂੰ ਨਮੋ ਅਸਤ ਨਮਸਕਾਰ ਹੈ ਨਮਸਕਾਰ ਹੈ। ਦੂਜਾ ਪਾਠ ਕਰ ਲੈਂਦੇ ਨੇ ਨਮੋ ਸਤ ਅਵੰਦੇ। ਇਹ ਬੰਧਨਾਂ ਤੋਂ ਰਹਿਤ ਸਤ ਸਰੂਪ ਪਰਮੇਸ਼ਰ, ਸਦਾ ਚਿਰ ਰਹਿਣ ਵਾਲੇ ਬੰਧਨਾਂ ਤੋਂ ਰਹਿਤ ਪਰਮੇਸ਼ਰ ਤੈਨੂੰ ਨਮਸਕਾਰ ਹੈ। ਇਸ ਤਰ੍ਹਾਂ ਮੁੱਖ ਪਾਠ ਨਮੋ ਅਸਤ ਇਕੱਠੇ ਹੈ, ਅਬੰਧੇ ਇਕੱਠਾ, ਬੰਧਨਾਂ ਤੋਂ ਰਹਿਤ ਕਰਨ ਵਾਲੇ ਪਰਮੇਸ਼ਰ ਨਮਸਕਾਰ ਹੈ ਤੇਰੇ ਤਾਂ ਹੀ।
ਨਮਸਤੰ ਨਿਰਸਾਕੇ।
ਇਸੇ ਤਰ੍ਹਾਂ ਨਮਸਤੰ ਨਿਰਸਾਕੇ। ਜਿਹੜੀਆਂ ਸਾਕੇ ਗੀਰੀਆਂ ਰਿਸ਼ਤੇਦਾਰੀਆਂ ਇਹਨਾਂ ਤੋਂ ਰਹਿਤ ਪਰਮੇਸ਼ਰ, ਸਾਡੀਆਂ ਬਥੇਰੀਆਂ ਸਾਖ ਸਕੀਰੀਆਂ ਹੈਗੀਆਂ, ਪਰਮੇਸ਼ਰ ਦੀ ਕੋਈ ਰਿਸ਼ਤੇਦਾਰੀ ਕੋਈ ਸਾਖ ਗੀਰੀ ਨਹੀਂ ਹੈ। ਇਹਨਾਂ ਰਿਸ਼ਤਿਆਂ ਤੋਂ ਉੱਪਰ ਹੈ ਪਰਮੇਸ਼ਰ। ਅਸੀਂ ਬਸ ਸਾਰੀ ਜ਼ਿੰਦਗੀ ਇਹਨਾਂ ਰਿਸ਼ਤੇਦਾਰੀਆਂ ਵਿੱਚ ਹੀ ਘੁੱਪੀ ਜਾਂਦੇ ਹਾਂ। ਉਹ ਸਾਡੇ ਆਈ ਜਾਂਦੇ, ਅਸੀਂ ਉਹਨਾਂ ਦੇ ਜਾਈ ਜਾਂਦੇ ਹਾਂ। ਪਰਮੇਸ਼ਰ ਇਸ ਰਿਸ਼ਤੇਦਾਰੀਆਂ ਤੋਂ ਰਹਿਤ ਹੈ। ਇਸ ਕਰਕੇ ਸਾਰਿਆਂ ਸਾਕਾਂ ਰਿਸ਼ਤੇਦਾਰੀਆਂ ਸਮੁੱਧ ਪੁਣੇ ਤੋਂ ਰਹਿਤ ਪਰਮੇਸ਼ਰ ਤੈਨੂੰ ਨਮਸਕਾਰ ਹੈ, ਕਿਉਂਕਿ ਤੂੰ ਅਸੰਗ ਨਿਰਲੇਪ ਹੈ। ਸਾਕੇ ਨਾ ਪੁਆੜਿਆਂ ਦਾ ਹੁੰਦਾ ਹੈ, ਵਿਸ਼ੇਸ਼ ਜਿੰਨੇ ਆ ਤਰ੍ਹਾਂ ਤਰ੍ਹਾਂ ਦੇ ਪੁਆੜੇ, ਇਹਨਾਂ ਤੋਂ ਤੂੰ ਰਹਿਤ ਹੈ। ਮਨੁੱਖ ਪੁਆੜੇ ਬਥੇਰੇ ਪਾਉਂਦਾ ਹੈ, ਆਪੋ ਵਿੱਚ ਇੱਕ ਦੂਸਰੇ ਨੂੰ ਇੱਧਰ ਉੱਧਰ ਲੁੱਤੀ ਲਵਾ ਕੇ, ਪੁਆੜਾ ਪਾ ਕੇ, ਰਗੜਾ ਝਗੜਾ ਕਰਾ ਕੇ ਪਰੇ ਹੋ ਜਾਂਦਾ, ਫਿਰ ਆਪ ਹੱਸਦਾ ਵੀ ਹੁਣੇ ਸੂਤ ਆਏ। ਇਉਂ ਕਈ ਮਨੁੱਖ ਪੁਆੜਿਆਂ ਦੀ ਜੜ ਹੁੰਦੇ ਹੈ। ਪਰਮੇਸ਼ਰ ਸਾਰਿਆਂ ਪੁਆੜਿਆਂ ਤੋਂ ਰਹਿਤ, ਸਗੋਂ ਪੁਆੜੇ ਪਏ ਹੋਏ ਨੂੰ ਮਿਟਣ ਵਾਲੇ, ਆਪੋ ਜੀ ਇੱਕ ਦੂਸਰੇ ਦੇ ਨਾਲ ਪ੍ਰੇਮ ਪਿਆਰ ਪੈਦਾ ਕਰਕੇ ਇਸ ਤਰ੍ਹਾਂ ਇੱਥੋਂ ਪਰਮੇਸ਼ਰ ਜਾਂ ਆਪੋ ਵਿੱਚ ਹੀ ਦੇਵਤਿਆਂ ਦੈਂਤਾਂ ਦਾ, ਜਦੋਂ ਦੇਵਤੇ ਜੇ ਹੰਕਾਰੀ ਹੋ ਜਾਂਦੇ ਉਦੋਂ ਦੈਂਤਾਂ ਨੂੰ ਚੁੱਕ ਦਿੰਦਾ, ਫਿਰ ਪੁਆੜਾ ਪਾ ਦਿੰਦਾ, ਦਬਲ ਦਿੰਦੇ ਉੱਥੋਂ, ਫਿਰ ਉਹ ਜਾ ਕੇ ਦੇਵੀ ਦੀ ਸ਼ਰਨ ਪੈਂਦੇ ਇੰਦਰ ਹੋਣੀ, ਉਹ ਉੱਥੇ ਭਗਤੀ ਕਰਦੀ, ਉਹਦੇ ਅੱਗੇ ਲਹਿਰੀਆਂ ਕਰਦੇ, ਫਿਰ ਉਹਨੂੰ ਸ਼ਕਤੀ ਦੇ ਦਿੰਦਾ, ਉਹ ਖੰਡਾ ਜਿਹਾ ਚੁੱਕ ਕੇ ਸ਼ੇਰ ਤੇ ਚੜ ਕੇ ਆ ਜਾਂਦੀ ਦੇਵਤਿਆਂ ਦੀ ਸਹਾਇਤਾ ਲਈ, ਤੇ ਮਾਰ ਮੂਰ ਕੇ ਪੁਆੜਾ ਖਤਮ ਕਰਦੀ, ਦੈਂਤਾਂ ਨੂੰ ਮਾਰ ਕੇ ਫਰਿਕ ਭਜਾ ਦਿੰਦੀ ਹੈ, ਤੇ ਦੇਵਤਿਆਂ ਨੂੰ ਫੇਰ ਬੁਆ ਦਿੰਦੀ ਹੈ। ਇਸ ਤਰ੍ਹਾਂ ਦੇਵਤਿਆਂ ਦਾਤਾਂ ਵਿੱਚ ਜਦੋਂ ਕੋਈ ਹੰਕਾਰ ਜਿਹਾ ਪੁਆੜਾ ਕਰਦੇ, ਉਦੋਂ ਪੁਆੜਾ ਜਿਹਾ ਪਾ ਕੇ ਉਹਨਾਂ ਦੇ ਮਾਣ ਨੂੰ ਲਾਉਣ ਵਾਲੇ ਪਰਮੇਸ਼ਰ ਤੈਨੂੰ ਨਮਸਕਾਰ ਹੈ ਜੀ।
ਨਮਸਤੰ ਨਿਰਬਾਕੇ,
ਹਾਂ, ਬਾਕੇ ਨੂੰ ਟੇਢ ਤਾਈ ਦਾ ਹੁੰਦਾ ਹੈ, ਇਹ ਟੇਢ ਤਾਈ ਤੋਂ ਰਹਿਤ ਪਰਮੇਸ਼ਰ ਨਮਸਕਾਰ ਹੈ ਤੈਨੂੰ। ਬਾਕੇ ਨੂੰ ਬਾਕ ਦਾ ਹੁੰਦਾ, ਬਚਨ ਦਾ ਹੁੰਦਾ ਹੈ, ਜਿਹੜੇ ਕੋਈ ਬਚਨ ਹੈ ਬਾਣੀ ਇਹ ਤੋਂ ਰਹਿਤ, ਬਾਕਾਂ ਤੋਂ ਰਹਿਤ। ਗੁਰੂ ਸਰੂਪ ਦੇ ਵਿੱਚ ਭਾਵੇਂ ਹੋ ਕੇ ਬਹੁਤ ਬਾਣੀ ਰੂਪ ਬਚਨ ਕਰਦਾ, ਨਿਰਗੁਣ ਸਰੂਪ ਦੇ ਵਿੱਚ ਬਾਕਾਂ ਬੋਲਣ ਚੱਲਣ ਤੋਂ ਰਹਿਤ ਹੈ। ਇਸ ਤਰ੍ਹਾਂ ਦੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਵਾਕ ਹੈ ਉਹਨਾਂ ਦੇ ਕਰਨ ਤੋਂ ਰਹਿਤ ਤੈਨੂੰ ਨਮਸਕਾਰ ਹੈ। ਬਾਕੀ ਮਾੜਾ ਮੋਟਾ ਕੋਈ ਜਪ ਤਪ ਜਾ ਕਰਕੇ ਸ਼ਕਤੀ ਹੋ ਜਾਏ, ਫਿਰ ਤਰ੍ਹਾਂ ਤਰ੍ਹਾਂ ਦੇ ਵਾਕ ਕਰਦੇ ਹੋ, ਤੇਰਾ ਮਾਂ ਤੂੰ ਮਰ ਜਾਏ। ਜਿਵੇਂ ਉਹ ਕਿਸੇ ਨੇ ਉਹ ਘੋਰ ਮੰਤਰ ਜਾਂ ਸਿੱਧ ਕੀਤਾ ਸੀ, ਤੇ ਕੋਈ ਜ਼ਿਮੀਂਦਾਰ ਘੋੜੀ ਉੱਪਰ ਚੜਿਆ ਚੜਾਇਆ ਜਾ ਰਿਹਾ ਸੀ, ਉਹਨੂੰ ਕਿਤੇ ਉਹਨੇ ਮਾੜਾ ਮੋਟਾ ਸਲਾਮ ਨਾ ਕੀਤੀ, ਝੁਕਿਆ ਨਾ, ਤੇ ਉਹ ਕਹਿੰਦੇ ਉਹ ਨਾ ਮੱਥੇ ਟੇਕਣ ਵਾਲੇ ਤੇਰਾ ਘੋੜੀ ਮਰ ਜਾਏ। ਵਚਨ ਕਰਤਾ ਘੋੜੀ ਡਿੱਗ ਪਈ ਉਲਟ ਕੇ, ਪਿੱਛੋਂ ਜਿਹੜਾ ਧਰਮ ਦੇਖੇ ਨਾਲ ਹੀ ਜਿਮੀਦਾਰ ਦੇਖਿਆ ਤਾੜੀ ਮਾਰ ਕੇ ਹੱਸਿਆ, ਕਿਉਂ ਸੰਤਾਂ ਨੂੰ ਨਾ ਮੱਥਾ ਟੇਕਣ ਦਾ ਫਲ ਲੈ ਲਿਆ, ਜੇ ਝੁੱਕ ਜਾਂਦਾ ਨਾ ਹੁੰਦਾ। ਉਹ ਸਿਆਣਾ ਸੀ, ਆ ਗਿਆ, ਕਹਿਣ ਲੱਗਿਆ ਮਹਾਰਾਜ ਇਹ ਤੁਹਾਡਾ ਜਿਹੜਾ ਇਹ ਬਚਨ ਹੈ ਕਿਤਨੇ ਕਰ ਕਰਦਾ ਹੈ, ਇਹ ਕਿੰਨੇ ਕਿਵੇਂ ਸਾਧਨਾ ਕੀਤੀ ਹੈ ਜਿਸ ਕਰਕੇ ਤੁਹਾਡਾ ਵਾਕ ਸਿੱਧ ਹੁੰਦਾ ਹੈ। ਕਹਿੰਦਾ ਹਮਨੇ 40 ਦਿਨ ਆਪਣੀ ਬਿਸ਼ਟਾ ਖਾਈ ਹੈ, ਘੋਰ ਮੰਤਰ ਜਦ ਕੀਤਾ 40 ਦਿਨ ਸੂਰਜ ਉਹਨੇ ਇੱਕ ਟੱਕ ਲਾ ਕੇ ਚੱਲ ਗਿਆ ਤੇ ਫੱਟੇ ਤੇ ਪਿਆ ਰਿਹਾ, ਕਿਧਰੇ ਨਹੀਂ ਗਿਆ ਹੈ। ਫਿਰ ਇਸ ਤਰ੍ਹਾਂ ਕਹਿੰਦੇ ਘੋਰ ਮੰਤਰ ਸਿੱਧ ਕਰਨ ਕਰਕੇ ਅੰਦਰ ਸ਼ਾਗਤ ਆਈ ਹੈ, 100 ਕਰਮ ਤੱਕ ਮੇਰਾ ਬਚਨ ਕਿਹਾ ਹੋਇਆ ਚੱਲਦਾ। ਕਹਿੰਦੇ 100 ਤੋਂ ਅੱਗੇ ਤਾਂ ਨਹੀਂ? ਕਹਿੰਦੇ ਨਹੀਂ ਜੀ, ਅੱਗੇ ਨੀ ਕੰਮ ਕਰਦਾ। ਕਹਿੰਦੇ ਫਿਰ ਮਹਾਰਾਜ ਤੁਸੀਂ ਹੁਣ ਬਚਨ ਕਰੋ, ਜੇ ਬਚਨ ਨਾਲ ਘੋੜੀ ਮਾਰ ਸਕਦੇ ਜਵਾ ਵੀ ਸਕਦੇ ਆ, ਮੈਂ ਭੁੱਲ ਗਿਆ ਗਲਤੀ ਕਰ ਬੈਠੀ, ਮੈਨੂੰ ਨੀ ਪਤਾ ਸੀ ਵੀ ਤੁਸੀਂ ਇਹੋ ਜਿਹੇ ਬਾਗ ਸਿੱਧ ਪੁਰਸ਼ ਬੈਠੇ ਹੋ। ਦੋ ਚਾਰੀ ਮੱਥਾ ਜਿਹਾ ਟੇਕਿਆ, ਪ੍ਰਵਾਨਾ ਜੀ ਕੀਤੀਆਂ, ਤੇ ਉਹ ਬਾਗ ਵਾਲੇ ਬਾਬੇ ਸਿੱਧ ਖੁਸ਼ ਹੋ ਗਏ। ਕਹਿੰਦੇ ਚੰਗਾ ਵੀ ਜੀ ਪੈ ਗਈ, ਘੋੜੀ ਜੀ ਵੀ ਤੇ ਚੜ ਪਿਆ ਉੱਤੇ, ਤੇ ਉਹ 140 ਕਰਮਾਂ ਤੋਂ ਪਰੇ ਹੋ ਕੇ ਫਿਰ ਕਹਿੰਦੇ ਉਹ ਭੂਬਨੀਆ ਸੁਣਨਾ ਮੇਰਾ ਵੀ ਬਚਨ। ਕਹਿੰਦੇ ਘੋੜੀ ਮਰੀ ਤਾਂ ਮੇਰੀ ਮਰੀ, ਜੇ ਜੋਈ ਤਾਂ ਮੇਰੀ ਮਰੀ, ਤੈਨੂੰ ਭਲਾ ਕਿੱਥੇ ਆਇਆ ਵਾਕ ਕਰਨ ਵਾਲਿਆ, ਸਾਫ ਦੇਣ ਵਾਲਿਆ, ਤੇਰੇ ਮੂੰਹ ਚ ਤਾਂ ਰਹੇਗੀ ਨਾ ਗੰਦਗੀ, ਤੂੰ ਤਾਂ ਅੱਗੋਂ ਹੀ ਖਾਂਦਾ ਰਿਹਾ ਪੈਦਾ ਹੋਇਆ। ਇਸ ਤਰ੍ਹਾਂ ਵੀ ਇਹ ਸਰਾਪ ਸਰੂਪ ਦੇ ਬਚਨ ਕੀ ਵੀ ਕਈ ਦੇ ਦੂ ਕੇ ਤੰਗ ਕਰਦੇ ਨਾ, ਕਿ ਪਰਮੇਸ਼ਰ ਐਸਾ ਨਹੀਂ ਹੈ, ਉਹ ਨਹੀਂ ਕੋਈ ਇਹੋ ਜਿਹਾ ਬਚਨ ਕਰਦਾ। ਇਸ ਤਰ੍ਹਾਂ ਸਾਰੇ ਵਾਕਾਂ ਤੋਂ ਸਰਾਪਾਂ ਦੇਣ ਤੋਂ ਰਹਿਤ ਪਰਮੇਸ਼ਰ ਤੈਨੂੰ ਨਮਸਕਾਰ ਹੈ ਜੀ।
ਨਮਸਤੰ ਰਹੀਮੇ,
ਨਮਸਤੰ ਰਹੀਮੇ, ਹੇ ਰਹਿਮ ਦਿਲ ਵਾਲੇ ਪਰਮੇਸ਼ਰ, ਨਰਮ ਦਿਲ ਵਾਲੇ ਪਰਮੇਸ਼ਰ, ਦਰਬੀ ਭੂਤ ਨਮਸਕਾਰ ਹੈ ਆਪ ਜੀ ਨੂੰ।
ਨਮਸਤੰ ਕਰੀਮੇ,
ਹੈ ਕਰੀਮੇ ਕੀ ਹੈ, ਕਿਰਪਾਲੂ, ਕਰੀਮੇ ਬਖਸ਼ਿਸ਼ ਕਰਨ ਵਾਲੇ ਪਰਮੇਸ਼ਰ, ਆਪ ਜੀ ਨੂੰ ਨਮਸਕਾਰ ਹੈ ਜੀ।
ਨਮਸਤੰ ਅਨੰਤੇ,
ਹੇ ਅਨੰਤੇ, ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ, ਆਪਣੀ ਸ਼ਕਤੀ ਦੁਆਰਾ ਅਨੰਤ ਬੇਅੰਤੀ ਸਰੂਪ ਧਾਰਨ ਕਰਨ ਵਾਲੇ ਪਰਮੇਸ਼ਰ, ਤੈਨੂੰ ਨਮਸਕਾਰ। ਅਨਅੰਤ, ਅੰਤ ਤੋਂ ਰਹਿਤ ਤੇ ਸਾਰਿਆਂ ਦਾ ਅੰਤ ਕਰਨ ਵਾਲੇ ਪਰਮੇਸ਼ਰ ਨਮਸਕਾਰ ਹੈ। ਅੰਨਾ ਦਵੈਤਾ ਹੁੰਦਾ, ਜਿਹੜੀ ਦਵੈਤ ਭਾਵ ਹੈ ਗੁਰੂ ਦੁਆਰਾ ਜਾ ਭਗਤੀ ਕਰਾ ਕੇ ਉਸ ਤੋਂ ਉਹਦਾ ਅੰਤ ਕਰਨ ਵਾਲੇ, ਅਦਵੈਤ ਸਿੱਧ ਕਰਨ ਵਾਲੇ, ਐਸੇ ਨਮਸਕਾਰ ਜਾਂ ਜਿੰਨੇ ਕੋਈ ਸ਼ੋਭ ਗੁਣ ਹਨ, ਸਤ ਸੰਤੋਖ, ਦਇਆ, ਧਰਮ, ਖਿਮਾ, ਵਿਚਾਰ, ਇਹਨਾਂ ਤੋਂ ਜਿਹੜੇ ਕੋਈ ਹਨ ਕੀ ਹੋਰ ਹਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹਨਾਂ ਸਾਰਿਆਂ ਦਾ ਅੰਤ ਕਰਨ ਵਾਲੇ ਪਰਮੇਸ਼ਰ, ਆਹ ਜਿਹੜੇ ਕੋਈ ਸੁਗਣਾਂ ਦੇ ਧਾਰਨੀ, ਉਹਨਾਂ ਦੇ ਔਗਣਾਂ ਦਾ ਅੰਤ ਕਰਨ ਵਾਲੇ ਪਰਮੇਸ਼ਰ, ਤੈਨੂੰ ਨਮਸਕਾਰ ਹੈ। ਜਾਂ ਜਿਹੜੇ ਕੋਈ ਭਗਤ ਖਾਨ, ਗੁਰਮੁਖ ਖਾਨ, ਸੰਤ ਸਾਧੂ ਹਨ, ਉਹਨਾਂ ਤੋਂ ਹੋਰ ਜਿਹੜੇ ਕੌਣ ਨੇ, ਦੁਸ਼ਟ ਨੇ, ਕਿਰਤ ਕਰਨ ਲੋਕ, ਈਰਖਾਲੂ ਹਨ, ਉਹ ਸਾਰਿਆਂ ਦਾ ਤੁਸੀਂ ਅੰਤ ਕਰਨ ਵਾਲੇ ਪਰਮੇਸ਼ਰ, ਸਭ ਨੂੰ ਮਾਰ ਦੇਣ ਵਾਲੇ, ਤੈਨੂੰ ਨਮਸਕਾਰ ਹੈ ਜੀ।
ਨਮਸਤੰ ਮਹੰਤੇ,
ਹੇ ਸਭ ਦੇ ਮਹੰਤੇ ਕੀ ਪੂਜਨੀਕ ਪਰਮੇਸ਼ਰ, ਤੈਨੂੰ ਨਮਸਕਾਰ ਹੈ। ਜਾਂ ਮਹੰਤੇ ਜਿਹੜੀ ਹੰਗਤਾ ਮਮਤਾ ਇਹਦੇ ਨਾਸ ਕਰਨ ਵਾਲੇ ਪਰਮੇਸ਼ਰ, ਜਾਂ ਸਾਰੀਆਂ ਹੰਗਤਾ ਮਮਤਾ ਮੇਰਾ ਤੇਰਾ ਤੋਂ ਰਹਿਤ ਕਰਨ ਵਾਲੇ ਗੁਰਮੁਖਾਂ ਭਗਤਾਂ ਨੂੰ, ਆਪ ਤੈਨੂੰ ਨਮਸਕਾਰ ਹੈ ਜੀ। ਮਹਿ ਤੱਤ ਆਦਿਕ, ਜਿਹੜੇ ਧਰਤੀ ਆਦਿਕ ਤੱਤ ਹੈ, ਇਹਨਾਂ ਨੂੰ ਪਹਿਲਾਂ ਹੋਂਦ ਵਿੱਚ ਲਿਆਉਣ ਵਾਲੇ ਵੀ, ਫਿਰ ਇਹਨਾਂ ਨੂੰ ਨਾਸ ਕਰਨ ਵਾਲੇ ਵੀ ਪਰਮੇਸ਼ਰ, ਤੈਨੂੰ ਨਮਸਕਾਰ ਹੈ ਜੀ।
ਨਮਸਤੇ ਅਸਤਰ ਆਗੇ,
ਨਮਸਤੇ ਅਸਤਰ ਆਗੇ, ਰਾਗੇ ਨੂੰ ਪ੍ਰੇਮ ਦਾ ਹੁੰਦਾ, ਸਾਰਿਆਂ ਨਾਲ ਪ੍ਰੇਮ ਕਰਨ ਵਾਲੇ ਪਰਮੇਸ਼ਰ, ਤੈਨੂੰ ਨਮਸਕਾਰ ਹੈ। ਨਮਸਤੇ ਅਸਤਰ ਆਗੇ, ਸਾਰੇ ਤੇਰਾ ਹੀ ਰਾਗੇ ਕੀ ਗਾਇਨ ਕਰਦੇ ਹਨ, ਜਾਂ ਸਾਰਿਆਂ ਰਾਗਾਂ ਵਿੱਚ ਤੂੰ ਹੀ ਹੈ ਮਹਾਰਾਜ, ਤੇ ਸਾਰੇ ਜਿਹੜੇ ਆਨੰਦ ਹੈ ਉਹ ਵੀ ਤੂੰ ਰੂਪ ਹੋ ਰਿਹਾ, ਇਸ ਕਰਕੇ ਸਾਰੇ ਰਾਗੇ ਆਨੰਦ ਰੂਪ ਹੋਣ ਵਾਲੇ, ਸਾਰਿਆਂ ਰਾਗਾਂ ਆਨੰਦਾਂ ਨੂੰ ਬਖਸ਼ਣ ਵਾਲੇ, ਰਾਗਾਂ ਵਿੱਚ ਰਾਗ ਰੂਪ ਹੋਣ ਵਾਲੇ, ਨਮਸਕਾਰ ਹੈ ਆਪ ਜੀ ਨੂੰ।
ਨਮਸਤੰ ਸੁਹਾਗੇ,
ਹੇ ਸੁਹਾਗੇ ਆਨੰਦ ਸਰੂਪ ਪਰਮੇਸ਼ਰ, ਆਪ ਜੀ ਨੂੰ ਨਮਸਕਾਰ ਹੈ। ਜਿਵੇਂ ਉਹ ਪਤੀ ਰੂਪ ਦੇ ਵਿੱਚ ਇਸਤਰੀ ਦੇ ਅੱਗੇ ਸੁਹਾਗ ਦੇ ਕੋਈ ਚਿੰਨ੍ਹ ਜੇ ਹੁੰਦੇ ਹੈ, ਨੱਕ ਵਿੱਚ ਕੋਈ ਪਾਇਆ ਜਾ ਹੁੰਦਾ, ਕੰਨਾਂ ਵਿੱਚ ਹੁੰਦਾ, ਉਹ ਹੱਥਾਂ ਪੈਰਾਂ ਵਿੱਚ ਪਾਏ ਹੁੰਦੇ, ਉਹ ਜਿਹੜੇ ਕੋਈ ਹੁੰਦੇ ਆ ਗਹਿਣੇ ਗੁਣੇ, ਉਹ ਸੁਹਾਗ ਦੇ ਚਿੰਨ੍ਹ ਉਹਨਾਂ ਨੂੰ ਕਿਹਾ ਜਾਂਦਾ। ਜੋ ਜਿੰਨਾ ਚਿਰ ਉਹਦਾ ਮਾਲਕ ਹੈਗਾ ਉਨਾ ਚਿਰ ਉਹਦੇ ਹੁੰਦੇ ਨੇ, ਜਦੋਂ ਉਹ ਕਹਿੰਦੇ ਆ ਜਾਂਦਾ ਫਿਰ ਉਹ ਲਾਲੂ ਦਿੰਦੀ ਹੈ, ਇਹਦੇ ਵੀ ਹੁਣ ਸੁਹਾਗ ਤਾਂ ਰਿਹਾ ਨਹੀਂ ਹੈ। ਇਸ ਤਰ੍ਹਾਂ ਸਾਰਿਆਂ ਨੂੰ ਮਹਾਰਾਜ ਜਿਹੜਾ ਸੁਹਾਗ ਦਾ ਆਨੰਦ ਹੈ ਬਖਸ਼ਣ ਵਾਲੇ ਪਰਮੇਸ਼ਰ, ਅੰਤਰੀਵ ਰੂਪ ਦੇ ਵਿੱਚ ਜਿਹੜੇ ਸੁਹਾਗ ਦੇ ਚਿੰਨ੍ਹ ਭਗਤਾਂ ਗੁਰਮੁਖਾਂ ਦੇ ਹੋਰ ਹੈ, ਇਹ ਤਾਂ ਨਾ ਦੁਨਿਆਵੀ ਲੋਕਾਂ ਦੇ ਅਮਾਈਆਂ ਬੀਬੀਆਂ ਦੇ, ਪਰਮੇਸ਼ਰ ਦੇ ਜਿਹੜੇ ਕੋਈ ਪਿਆਰੇ ਹੈ ਉਹਦੇ ਉਹਦੀ ਪ੍ਰਾਪਤੀ ਵਾਲੇ ਹੋਰ ਇੱਕ ਵੱਖਰੇ ਹੁੰਦੇ ਨੇ, ਕਹਿੰਦੇ ਜਿਹੜਾ ਅਸੀਂ ਮਨ ਨੂੰ ਰੋਕ ਕੇ ਰੱਖਣਾ, ਦਮ ਇੰਦਰੀਆਂ ਤੇ ਕੰਟਰੋਲ ਰੱਖਣਾ ਹੈ, ਇਹ ਕਹਿੰਦੇ ਅੰਦਰਲਾ ਗੁਰਮੁਖਾਂ ਦਾ ਇਸ਼ਨਾਨ ਹੈ। ਇਹ ਜਿਵੇਂ ਕੋਈ ਨਹਾ ਧੋ ਕੇ ਐਨ ਚੰਗੀ ਤਰ੍ਹਾਂ ਤੰਦਰੁਸਤ ਹੋ ਕੇ ਸਾਫ਼ ਸੁਥਰੇ ਰਹਿ ਕੇ ਰਹਿਣਾ, ਇਹ ਵੀ ਇੱਕ ਸ਼ਿੰਗਾਰ ਹੈ, ਇਹ ਵੀ ਇੱਕ ਚਿੰਨ ਹੈ ਸੁਹਾਗ ਪੁਣੇ ਦਾ। ਜਿਹਦਾ ਮੁਰਮੁਰ ਗਿਆ ਫਿਰ ਉਹ ਰੋਂਦੀ ਧੋਂਦੀ ਹੈ, ਯਕੀਨ ਨਹਾਉਣਾ ਧੋਣਾ ਹੈ। ਕਿਉਂ ਕਹਿੰਦੇ ਜਿਹੜਾ ਕੋਈ ਮਨ ਤੇ ਕੰਟਰੋਲ ਰੱਖਣਾ, ਇੰਦਰਾਂ ਤੇ ਕੰਟਰੋਲ ਰੱਖਣਾ ਹੈ, ਇਸ ਤਰ੍ਹਾਂ ਕਹਿੰਦੇ ਅੰਦਰਲਾ ਬਾਹਰਲਾ ਇਸ਼ਨਾਨ ਦਾ ਚਿੰਨ ਹੈ, ਇਹ ਸੁਹਾਗ ਹੈ ਗੁਰਮੁਖਾਂ ਦਾ। ਜਿਹੜੀ ਜੀਵ ਈਸ਼ ਦੀ ਏਕਤਾ ਹੈ, ਇਹਦੀ ਵਿਚਾਰ ਕਰਦੇ ਰਹਿਣਾ, ਜੀਵ ਕੀ ਹੈ, ਪਰਮੇਸ਼ਰ ਕੀ ਹੈ, ਇਸ ਦੀ ਵਿਚਾਰ ਵਿੱਚ ਸੁਰੇ ਰਹਿਣਾ ਹੈ, ਇਹ ਕਹਿੰਦੇ ਉਹਨਾਂ ਦੇ ਬਸਤਰ ਹਨ। ਇਸ ਤਰ੍ਹਾਂ ਸੋਹਣੇ ਬਸਤਰਾਂ ਦਾ ਚਿੰਨ ਹੈ। ਜਿਹੜਾ ਅੰਦਰ ਕਹਿੰਦੇ ਧੀਰ ਜਿਹਾ ਉਹਨਾਂ ਦੇ, ਇਹ ਉਹਨਾਂ ਦੀਆਂ ਕਹਿੰਦੇ ਪੱਟੀਆਂ ਮੀਡੀਆਂ ਮੂਹੜੀਆਂ ਜਿਹੀਆਂ ਤੇ ਵਿਚਾਰ ਰੂਪੀ ਚੀਰਮੀਆਂ ਜਿਹੀਆਂ ਹਨ। ਸੋਹਣੀ ਜਿਹੜੀ ਸਤਸਤ ਦੀ ਵਿਚਾਰ ਹੈ, ਇਹ ਚੀਰਮੀਆਂ। ਇਸੇ ਤਰ੍ਹਾਂ ਜਿਹੜਾ ਸ੍ਰੇਸ਼ਟ ਵਿਚਾਰ ਰੂਪ ਹੈ, ਇਹ ਉਹਨਾਂ ਦੇ ਮਨ ਬੰਨੇ ਤਰ੍ਹਾਂ ਵੀ ਸੁਰਮਾ ਦਾ ਚਿੰਨ ਹੈ, ਪ੍ਰੇਮ ਰੂਪੀ ਤਿਲਕ ਲਾਇਆ ਹੈ, ਮਹਾਂਵਾਕਾਂ ਦਾ ਉਚਾਰਨ ਰੂਪ ਤੰਬੋਲ ਛਕਦੇ ਹੈ। ਇੱਕ ਰਸ ਰਹਿਣਾ ਇਹ ਕਹਿੰਦੇ ਉਹਨਾਂ ਦੇ ਉਹ ਪਿੱਛੇ ਜਿਵੇਂ ਕੋਈ ਸੁਹਾਗ ਦਾ ਚਿੰਨ ਕੁੱਤ ਕੁੱਤ ਜੀ ਹੁੰਦੀ ਹੈ। ਇਸੇ ਤਰ੍ਹਾਂ ਜਿਹੜਾ ਕੋਈ ਆਨੰਦ ਵਿੱਚ ਟਿਕੇ ਰਹਿਣਾ, ਇਹ ਮੌਲੀ ਜੀ ਹੈ, ਉਹ ਘੱਟ ਸਥਾਨ ਦੇ ਨਾਲ ਤੜਾਗੀ ਤਰੁਕੀ ਜੀ ਹੈ। ਇਹ ਤਾਰਕੇ ਜਿਹੜੇ ਸਥਾਨ ਭਗਤੀ ਰੂਪੀ ਜਿਹੜੀ ਹੈ ਮਹਿੰਦੀ ਲਾਈ ਉਹਨਾਂ ਨੇ ਗੁਰਮੁਖਾਂ ਨੇ, ਸਰੂਪ ਦੀ ਜਿਹੜੀ ਚਿਤਮਨੀ ਹੈ, ਮੇਰਾ ਚਿੰਤਨ ਕਰਕੇ ਇਹੀ ਫੁੱਲਾਂ ਦੀ ਮਾਲਾ ਹੈ, ਮਨ ਰੂਪੀ ਵੰਦਲੇ ਨੂੰ ਪਹਿਨਾਈ ਹੈ, ਬੰਦੀ ਬਿਰਤੀ ਨੂੰ ਰੋਕ ਕੇ ਰੱਖਣਾ, ਇਹੀ ਨੱਕ ਵਿੱਚ ਉਹਨਾਂ ਨੇ ਉਹ ਬੇਸਰ ਜੀ ਪਾਈ ਹੈ, ਨਸ ਜੀ ਪਾਈ ਹੈ। ਇਸੇ ਤਰ੍ਹਾਂ ਦੇ ਵੇਦਾਂ ਦੇ ਬਾਗ ਸੁਣਨੇ ਹਨ, ਇਹੀ ਕੰਨਾਂ ਦਾ ਗਹਿਣਾ ਉਹਨਾਂ ਦਾ ਘਾਟਾ ਘੂਟਾ ਜਾ। ਇਸੇ ਤਰ੍ਹਾਂ ਸਤਸੰਗਤ ਕਰਨੀ ਹੈ ਉਹਨਾਂ ਨੇ ਚੂੜੇ ਦਾ ਚਿੰਨ ਹੈ, ਪਰਮੇਸ਼ਰ ਦੀ ਸੋਭਾ ਕਰਨੀ ਇਹ ਰਾਗੀ ਕਿੰਕਣੀ ਹੈ, ਗਿਆਨ ਵਿੱਚ ਲੈ ਹੋਏ ਰਹਿਣਾ ਇਹ ਪੌਂਟੇ ਪਾਏ ਹਨ, ਇਹ ਚਿੰਨ ਹੈ ਸੁਹਾਗ ਦਾ। ਜੀਵਨ ਮੁਕਤੀ ਆਨੰਦ ਮਾਣਨਾ ਇਹ ਕੰਡੇ, ਇਸ ਤਰ੍ਹਾਂ ਜਿਵੇਂ ਕੋਈ ਆਪੋ ਵਿੱਚ ਹੀ ਸੰਬੰਧ ਕਰਨ ਦਾ ਆਨੰਦ ਹੁੰਦਾ ਹੈ, ਬ੍ਰਹਮ ਆਨੰਦ ਦਾ ਜਿਹੜਾ ਇਹ ਕਾਮ ਬਲਾਸ ਦਾ ਮੁਕਤੀ ਦਾ ਆਨੰਦ ਹੀ ਇਹ ਹੈ। ਇਸ ਤਰ੍ਹਾਂ ਬ੍ਰਹਮ ਆਨੰਦ ਦੀ ਕਹਿੰਦੇ ਪ੍ਰਾਪਤੀ, ਸੁਖ ਦੀ ਪ੍ਰਾਪਤੀ ਹੋਣੀ ਹੋਈ ਹੈ। ਇਸ ਤਰ੍ਹਾਂ ਜਿਹੜੇ ਅੰਦਰਲੇ 16 ਸੁਹਾਗ ਦੇ ਚਿੰਨ ਹੈ ਗੁਰਮੁਖਾਂ ਦੇ, ਇਹਨਾਂ ਨੂੰ ਤੂੰ ਬਖਸ਼ਣ ਵਾਲਾ, ਇਸ ਕਰਕੇ ਤੈਨੂੰ ਨਮਸਕਾਰ ਹੈ ਪਰਮੇਸ਼ਰ, ਵਸਤੂ ਸੁਹਾਗੇ। ਇੱਥੇ ਇਹ 26 ਪੌੜੀਆਂ ਪੂਰੀਆਂ ਹੋ ਗਈਆਂ। ਅਗਲੀਆਂ ਪੌੜੀਆਂ ਦੀ ਆਪਾਂ ਜਿਹੜੀ ਵਿਚਾਰ ਹੈ ਕੱਲ੍ਹ ਨੂੰ ਕਰ ਲਾਂਗੇ, ਕਿਉਂਕਿ ਸਮਾਂ ਜਿਹੜਾ ਹੈ ਉਹ ਜਿੰਨਾ ਕੁ ਨੀਯਤ ਕੀਤਾ ਹੈ ਉਹ ਪੂਰਾ ਹੋ ਗਿਆ, ਆਪਾਂ 7 ਮਿੰਟ ਉੱਪਰੀ ਜਾ ਰਹੇ ਹੈ। ਜਿਵੇਂ ਵੀ ਗੁਰੂ ਮਹਾਰਾਜ ਕਿਰਪਾ ਕਰਨਗੇ ਕੱਲ੍ਹ ਦੇ ਸਮੇਂ ਆਪਣੇ ਵਿਚਾਰਾਂ ਕਰਕੇ ਲਾਹਾ ਲਵਾਂਗੇ। ਅੱਜ ਇੱਥੇ ਸਮਾਪਤੀ ਕਰਕੇ ਸਤੋਤਰ ਤੋਂ ਬਾਅਦ ਆਪਾਂ ਅਰਦਾਸ ਵੀ ਜੁੜੀਏ ਜੀ।
ਨਮਸਤੰ ਅਨੰਤੇ, ਨਮਸਤੰ ਮਹੰਤੇ, ਨਮਸਤੇ ਅਸਤਰਾਗੇ, ਨਮਸਤੰ ਸੁਹਾਗੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਰਚ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਸੰਗੀ ਹੇ ਨਿਰੰਕਾਰ निर्गुण सब ठीक हे गोविंद हे गुण निधान जाके सदा भवे हे अपरंपर हर हरे हैपी हो बनहार हे संतां कै सदा संग निधराय आधार हे ठाकर हां दासरो मैं निर्गुण गुण नहीं कोय नानक दीजै नाम दान राखो हिय परोय आए प्रभ शरणागति कृपा निज दयाल एक अखर हर मन वसत नानक होत निहाल वाहिगुरु नाम जहाज है चढ़े सो तरे पार जो सरदा कर से बंदे गुरु पार उतारन हार जो सरदा कर से बंदे गुरु पार उतारन हार।